ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੋ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਕਾਂਗਰਸ ਨੇ ਹੁਣ 4 ਹੋਰ ਉਮੀਦਵਾਰ ਚੋਣ ਮੈਦਾਨ ਚ ਉਤਾਰ ਦਿੱਤੇ ਨੇ। ਇਸ ਲਿਹਾਜ਼ ਦੇ ਨਾਲ ਹੁਣ ਕਾਂਗਰਸ ਦੇ ਵੀ 12 ਜਿਹੜੇ ਹੈਗੇ ਉਹ ਕੈਂਡੀਡੇਟ ਪੰਜਾਬ ਦੇ ਵਿੱਚ ਹੋ ਗਏ ਨੇ, ਤੇ ਇਸ ਵਾਰ ਸੀਨੀਅਰ ਨੇਤਾਵਾਂ ਨੂੰ ਜਿਹੜਾ ਹੈਗਾ ਉਹ ਉਤਾਰਿਆ ਗਿਆ, ਜਿਹਦੇ ਚ ਰਾਜਾ ਵੜਿੰਗ, ਸੁੱਖੀ ਰੰਧਾਵਾ, ਵਿਜੇਂਦਰ ਸਿੰਗਲਾ ਤੇ ਕੁਲਵੀਰ ਸਿੰਘ ਜੀਰਾ ਇਹ ਸ਼ਾਮਲ ਨੇ। ਇਹਨਾਂ ਨੂੰ ਵੱਖ ਵੱਖ ਹਲਕਿਆਂ ਤੋਂ ਜਿਹੜੀਆਂ ਹੈਗੀਆਂ ਉਹ ਟਿਕਟਾਂ ਦਿੱਤੀਆਂ ਗਈਆਂ ਨੇ, ਤੇ ਬੀਜੇਪੀ ਨੇ ਅਜੇ 4 ਹਲਕਿਆਂ ਤੇ ਆਪਣੇ ਉਮੀਦਵਾਰ ਐਲਾਨ ਨਹੀਂ ਕੀਤੇ, ਜਦਕਿ ਕਾਂਗਰਸ ਨੇ ਵੀ ਅਜੇ 1 ਹਲਕਾ ਰੱਖਿਆ ਹੋਇਆ ਜਿੱਥੋਂ ਉਮੀਦਵਾਰ ਨਹੀਂ ਐਲਾਨਿਆ, ਫਿਰੋਜ਼ਪੁਰ ਤੋਂ। ਤੇ ਇਹਦੇ ਨਾਲ ਹੁਣ 9 ਸੀਟਾਂ ਤੇ ਸਾਰੀਆਂ ਪਾਰਟੀਆਂ ਦੇ ਲਗਭਗ ਜਿਹੜੇ ਹੈਗੇ ਆ ਉਹ ਉਮੀਦਵਾਰ ਚੋਣ ਮੈਦਾਨ ਚ ਆ ਗਏ ਨੇ, ਜਿੱਥੋਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਚੋਣ ਮੁਹਿੰਮ ਹੈ ਜਿਹੜੀ ਹੋਰ ਤੇਜ਼ ਹੋ ਜਾਏਗੀ, ਉਹ ਭਖ ਜਾਏਗੀ ਜਿਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਬਣ ਰਿਹਾ। ਉਧਰ ਹੁਣ ਸੂਰਤ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਇੰਦੌਰ ਦੇ ਵਿੱਚ ਵੀ ਕਾਂਗਰਸੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਦੇ ਕਾਗਜ਼ ਵਾਪਸ ਲੈ ਲਏ ਨੇ, ਤੇ ਉਹ ਸਿੱਧਾ ਹੀ ਜਿਹੜਾ ਹੈ ਉਹ ਬੀਜੇਪੀ ਦੇ ਜਿਹੜਾ ਹੈਗਾ ਗੱਡੀ ਚ ਸਵਾਰ ਹੋ ਗਿਆ, ਤੇ ਕਾਂਗਰਸ ਨੇ ਇਹਨੂੰ ਜਿਹੜਾ ਹੈ ਲੋਕ ਰਾਜ ਦੀ ਹੱਤਿਆ ਕਰਾਰ ਦਿੱਤਾ। ਤੇ ਇਸ ਤੋਂ ਪਹਿਲਾਂ ਜਿੱਦਾਂ ਮੈਂ ਦੱਸਿਆ ਕਿ ਸੂਰਤ ਤੋਂ ਵੀ ਕਾਗਜ਼ ਵਾਪਸ ਲੈਣ ਮਗਰੋਂ ਜਿਹੜਾ ਹੈਗਾ ਬੀਜੇਪੀ ਦਾ ਕੈਂਡੀਡੇਟ ਅਨਅਪੋਜ਼ਡ ਜਿਹੜਾ ਹੈਗਾ ਸੀ ਉਹ ਵਿਨਰ ਡਿਕਲੇਅਰ ਕਰਤਾ ਸੀ, ਤੇ ਇੱਥੇ ਹੁਣ ਕੀ ਬਣਦਾ ਇੱਥੇ ਜਿਹੜੀ ਹੈ ਉਹ ਅੱਗੇ ਗੱਲ ਜਿਹੜੀ ਹੈ ਥੋੜੀ ਜਿਹੀ ਸਮਝ ਤੋਂ ਬਾਹਰ ਹੈ। ਤੇ ਉਧਰ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਮੁੱਖ ਮੰਤਰੀ ਬਣੇ ਰਹਿਣਾ ਜਾਂ ਅਸਤੀਫਾ ਦੇਣਾ ਇਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਜ਼ਾਤੀ ਫੈਸਲਾ, ਤੇ ਇਹਦੇ ਤੇ ਪਟੀਸ਼ਨ ਦੇ ਉੱਪਰ ਜਿਹੜਾ ਹੈ ਦਿੱਲੀ ਹਾਈ ਕੋਰਟ ਨੇ ਕੱਲ ਆਪਣਾ ਜਿਹੜਾ ਹੈਗਾ ਫੈਸਲਾ ਦਿੱਤਾ। ਉਧਰ ਪੰਜਾਬ ਦੇ ਵਿੱਚ ਕਾਂਗਰਸ ਵਾਸਤੇ ਬਲਕੌਰ ਸਿੰਘ ਸਿੱਧੂ ਤੇ ਅਕਾਲੀ ਉਮੀਦਵਾਰ ਵਾਸਤੇ ਅੰਮ੍ਰਿਤਪਾਲ ਸਿੰਘ ਜਿਹੜੇ ਆ ਉਹ ਇੱਕ ਵਾਰ ਅੜਿੱਕਾ ਬਣੇ ਹੋਏ ਨੇ, ਜਾਂ ਕਹਿ ਲਓ ਕਿ ਗਲੇ ਦੀ ਹੱਡੀ ਬਣੇ ਹੋਏ ਨੇ। ਭਾਵੇਂ ਇਹ ਦਾਅਵਾ ਕੀਤਾ ਕਾਂਗਰਸ ਨੇ ਕਿ ਬਲਕੌਰ ਸਿੰਘ ਸਿੱਧੂ ਨੂੰ ਮਨਾ ਲਿਆ ਗਿਆ, ਤੇ ਪਰ ਫਿਰ ਵੀ ਇਹ ਅੰਦਰ ਅੰਦਰ ਗੱਲ ਜਿਹੜਾ ਹੈ ਬਠਿੰਡਾ ਹਲਕੇ ਦੇ ਵਿੱਚ ਧੁੱਖ ਰਹੀ ਹੈ ਕਿ ਬਲਕੌਰ ਸਿੰਘ ਸਿੱਧੂ ਨੂੰ ਫਿਰ ਜਿਹੜਾ ਹੈ ਸਮਰਥਕਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਕਿ ਉਹ ਆਜ਼ਾਦ ਤੌਰ ਤੇ ਜਿਹੜਾ ਹੈ ਉਮੀਦਵਾਰ ਬਣੇ। ਤੇ ਇਹਦੇ ਨਾਲ ਹੀ ਜਿਹੜਾ ਹੈਗਾ ਹਰਿਆਣਾ ਚ 6ਵੇਂ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਦਾ ਜਿਹੜਾ ਹੈ ਅਮਲ ਉਹ ਸ਼ੁਰੂ ਹੋ ਗਿਆ ਕੱਲ ਤੋਂ, ਤੇ ਕਿਉਂਕਿ ਹਰਿਆਣਾ ਦੇ ਵਿੱਚ ਜਿਹੜੀਆਂ ਹੈ ਉਹ 25 ਮਈ ਨੂੰ ਵੋਟਾਂ ਪੈਣੀਆਂ ਨੇ। ਤੇ ਇੱਕ ਖਬਰ ਜਿਹੜੀ ਹੈ ਉਹ ਕੈਨੇਡਾ ਨਾਲ ਸੰਬੰਧਿਤ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਟੋਰਾਂਟੋ ਦੇ ਵਿੱਚ ਖਾਲਸਾ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਟਰੂਡੋ ਦੀ ਹਾਜ਼ਰੀ ਚ ਖਾਲਿਸਤਾਨ ਪੱਖੀ ਨਾਰਿਆਂ ਦਾ ਨੋਟਿਸ ਲਿਆ, ਤੇ ਨਵੀਂ ਦਿੱਲੀ ਚ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਤੇ ਰੋਸ ਜ਼ਾਹਰ ਕੀਤਾ। ਇਹ ਖਾਸ ਖਬਰਾਂ ਨੇ। ਹਾਂਜੀ
ਜੀ, ਬਹੁਤ ਸ਼ੁਕਰੀਆ। ਇੱਧਰ ਜਿਵੇਂ ਆਪਾਂ ਗੱਲ ਕਰ ਰਹੇ ਤੁਸੀਂ ਕਿ ਕਾਂਗਰਸ ਨੇ ਹੁਣ 4 ਉਮੀਦਵਾਰ ਜਿਹੜੇ ਆਪਣੇ ਹੋਰ ਐਲਾਨ ਦਿੱਤੇ ਨੇ, ਸੋ ਇਸੇ ਦੇ ਵਿੱਚ ਹੁਣ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਨੂੰ ਰਣੀਤ ਬਿੱਟੂ ਦੇ ਖਿਲਾਫ ਉਤਾਰਿਆ ਗਿਆ ਹੁਣ ਲੁਧਿਆਣੇ ਤੋਂ। ਅਤੇ ਬਾਕੀ ਵੀ ਜੇਕਰ ਆਪਾਂ ਉਮੀਦਵਾਰਾਂ ਦੀ ਗੱਲ ਕਰੀਏ, ਕੁਲਦੀਪ ਜੀਰਾ ਦੀ ਵੀ ਜੇ ਗੱਲ ਕਰੀਏ, ਤਾਂ ਇੱਦਾਂ ਸੋਚਿਆ ਨਹੀਂ ਜਿੱਦਾਂ ਕਿ ਇੱਥੇ ਇਹਨੂੰ ਟਿਕਟ ਦੇ ਦਿੱਤੀ ਜਾਊਗੀ। ਇਹਦਾ ਨਾਂ ਦਾ ਕੋਈ ਚਰਚਾ ਕੋਈ ਖਾਸ ਲੱਗ ਨਹੀਂ ਹੈ। ਰਾਣਾ ਗੁਰਜੀਤ ਸਿੰਘ ਜ਼ਰੂਰ ਚਰਚਾ ਦੇ ਵਿੱਚ ਸੀ। ਫਿਲਹਾਲ ਆਪਾਂ ਜੇ ਲੁਧਿਆਣੇ ਵਾਲੇ ਪਾਸੇ ਨੂੰ ਆਈਏ ਤਾਂ ਕਿਵੇਂ ਵੇਖਦੇ ਹਾਂ ਇਸ ਸੀਟ ਨੂੰ ਲੈ ਕੇ? ਉਹ ਰਾਜਾ ਵੜਿੰਗ ਬਿਲਕੁਲ ਹੀ ਬਾਹਰੋਂ ਲਿਆ ਕੇ ਉਸ ਸੀਟ ਦੇ ਉੱਤੇ ਕਾਂਗਰਸ ਦੇ ਵੱਲੋਂ ਉਤਾਰ ਦੇਣਾ, ਜਿੱਦਾਂ ਰਵਨੀਤ ਬਿੱਟੂ ਦਾ ਕਹਿਣਾ ਵੀ ਆ ਵੀ ਇਹਨਾਂ ਨੂੰ ਕਾਂਗਰਸ ਨੂੰ ਹੋਰ ਕੋਈ ਕੈਂਡੀਡੇਟ ਨਾ ਲੱਭਣਾ, ਬਾਹਰੋਂ ਲੈ ਕੇ ਆਉਣਾ, ਇਹਨਾਂ ਨੇ ਆਪਣੇ ਆਪ ਹੀ ਹਾਰ ਸਵੀਕਾਰ ਕਰ ਲਈ ਆ। ਕਿਵੇਂ ਵੇਖਦੇ ਆਪਾਂ ਇਸ ਮੁਕਾਬਲੇ ਨੂੰ?
ਦੇਖੋ, ਵੈਸੇ ਤਾਂ ਜਿਹੜਾ ਰਣਜੋਤ ਜੀ, ਪੂਰੇ ਪੰਜਾਬ ਦੇ ਵਿੱਚ ਹੀ ਹੁਣ ਏਦਾਂ ਦੀ ਸਿਚੁਏਸ਼ਨ ਬਣ ਗਈ ਹੈ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉੱਥੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੋਟਰ ਕਿੱਧਰ ਜਾਣਗੇ ਜਾਂ ਮੁੱਦੇ ਕੀ ਹੋਣਗੇ, ਕਿੰਨਾ ਮੁੱਦਿਆਂ ਤੇ ਉਹ ਵੋਟਾਂ ਆਪਣੇ ਹੱਕ ਚ ਕਰ ਸਕਦੇ ਨੇ ਜਾਂ ਹੋਰ। ਜਿਹੜੀ ਗੱਲ ਤੁਸੀਂ ਉਠਾਈ ਹੈ ਤੇ ਇਹ ਗੱਲ ਕਾਫੀ ਦਿਨ ਤੋਂ ਜਿਹੜੀ ਸੀ ਇਹ ਚੱਲ ਰਹੀ ਹੈ ਅੰਦਰ ਖਾਤੇ ਕਿ ਕੀ ਉਸ ਜ਼ਿਲ੍ਹੇ ਦੇ ਵਿੱਚੋਂ ਜਾਂ ਉਸ ਹਲਕੇ ਦੇ ਵਿੱਚੋਂ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭ ਰਹੇ, ਤੇ ਜਿਹੜਾ ਕਿ ਉਹ ਬਾਹਰੋਂ ਜਿਹੜਾ ਹੋਰ ਥਾਂ ਤੋਂ ਲਿਆ ਕੇ ਉੱਥੇ ਉਮੀਦਵਾਰ ਖੜੇ ਕਰਦੇ ਨੇ। ਹੁਣ ਇਹਦੇ ਵਿੱਚ ਇੱਕ ਜਿਹੜੀ ਸਮੱਸਿਆ ਭਾਰਤੀ ਸਿਆਸਤ ਦੇ ਵਿੱਚ, ਖਾਸ ਕਰਕੇ ਜਿਹੜੀ ਚੋਣਾਂ ਦੀ ਜਿਹੜੀ ਸਿਆਸਤ ਹੈ, ਚਲੋ ਬਾਕੀ ਸਿਆਸਤ ਆਪਣੇ ਥਾਂ ਤੇ ਚੱਲ ਜਾ ਰਹੀ ਹੈ, ਪਹਿਲੀ ਗੱਲ ਤਾਂ ਵੀ ਇੱਥੇ ਹੁਣ ਕੋਈ ਅਸੂਲ, ਕੋਈ ਸਿਧਾਂਤ, ਕੋਈ ਵਿਚਾਰਧਾਰਾ ਉਹ ਹੁਣ ਰਹੀ ਨਹੀਂ ਬਿਲਕੁਲ। ਇਹ ਜਿਹੜਾ ਹੈਗਾ ਲੋਕਾਂ ਨੇ ਜਿਹੜਾ ਹੈਗਾ ਛਿੱਕੇ ਟੰਗ ਦਿੱਤੀਆਂ ਸਾਰੀਆਂ ਗੱਲਾਂ। ਤੇ ਹੁਣ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਜਿਹੜਾ ਹੈ ਕੋਈ ਹੋਰ ਸਟਰੋਂਗ ਕੈਂਡੀਡੇਟ ਨਾ ਹੋਵੇ, ਤੇ ਦੂਜਾ ਮੇਰਾ ਖਿਆਲ ਹੈ ਪਾਰਟੀ ਨੂੰ ਇਹ ਵੀ ਲੱਗਿਆ ਕਿ ਜੇ ਸੀਨੀਅਰ ਲੀਡਰਸ਼ਿਪ ਨੂੰ ਪਾਸੇ ਰੱਖਦੇ ਆ ਤਾਂ ਸ਼ਾਇਦ ਇਹ ਜਿਹੜਾ ਹੈਗਾ ਇੰਪ੍ਰੈਸ਼ਨ ਜਾਵੇ ਕਿ ਕਾਂਗਰਸ ਇਹਨਾਂ ਚੋਣਾਂ ਪ੍ਰਤੀ ਜਿਹੜੀ ਆ ਉਹ ਗੰਭੀਰ ਨਹੀਂ ਹੈ। ਤੇ ਉਹ ਗੰਭੀਰਤਾ ਦਰਸਾਉਣ ਵਾਸਤੇ ਵੀ ਇਹ ਹੈ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਜਿਹੜਾ ਹੈ ਉੱਥੋਂ ਲਿਆਂਦਾ ਗਿਆ ਸੂਬੇ ਦੇ ਪ੍ਰਧਾਨ ਨੂੰ, ਇਸ ਤਰ੍ਹਾਂ ਕੁਲਵੀਰ ਸਿੰਘ ਜੀਰਾ ਜੋ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਉਹਨੂੰ ਖਡੂਰ ਸਾਹਿਬ ਲੈ ਕੇ ਜਾਇਆ ਗਿਆ, ਤੇ ਕਿਉਂਕਿ ਉਹ ਸਿੱਖ ਮੁੱਦਿਆਂ ਨੂੰ ਲੈ ਕੇ ਵੀ ਜਿਹੜਾ ਹੈ ਕਾਫੀ ਇਹ ਗੱਲ ਕਰਦੇ ਰਹੇ ਆ, ਵਿਚਾਰਦੇ ਰਹੇ ਆ। ਤੇ ਖਡੂਰ ਸਾਹਿਬ ਸੀਟ ਨੂੰ ਵੀ ਇੱਕ ਪੰਥਕ ਸੀਟ ਮੰਨਿਆ ਜਾਂਦਾ ਇੱਕ ਤਰੀਕੇ ਦੇ ਨਾਲ। ਪਰ ਇਹਦੇ ਨਾਲ ਜਿਹੜੀ ਇੱਕ ਗੱਲ ਹੋਰ ਹੈ ਕਿ ਅੰਦਰ ਖੱਤ ਜਿਹੜਾ ਵਿਰੋਧ ਹੈ ਉਹ ਇੱਕ ਜਿਹੜੀ ਵੱਡੀ ਗੱਲ ਜਿਹੜੀ ਬਣਨੀ ਆ। ਹੁਣ ਉੱਥੇ ਆਸ਼ੂਤੋਸ਼ ਜਿਹੜੇ ਹੈਗੇ ਆ ਉਹ ਆਸ਼ੂਤੋਸ਼ ਨੀ ਮਾਫ ਕਰਨਾ ਆਸ਼ੂ, ਤੇ ਉਹ ਜਿਹੜੇ ਆ ਉਹ ਦਾਅਵੇਦਾਰ ਆਪਣੇ ਆਪ ਨੂੰ ਸਮਝਦੇ ਸੀ, ਤੇ ਪਾਰਟੀ ਨੂੰ ਇਹ ਵੀ ਲੱਗਦਾ ਸੀ ਕਿ ਆਸ਼ੂ ਨੇ ਜਿਹੜੇ ਉਹ ਬਿੱਟੂ ਦੇ ਬਹੁਤ ਨੇੜੇ ਆ, ਤੇ ਬਿੱਟੂ ਜਿਹੜੇ ਹੈਗੇ ਉਹ ਬੀਜੇਪੀ ਜੁਆਇਨ ਕਰ ਗਏ ਵੀ ਸ਼ਾਇਦ ਇਹ ਮੁਕਾਬਲਾ ਉਦਾਂ ਦਾ ਨਾ ਬਣ ਸਕੇ, ਕਿਤੇ ਇਹ ਨੂਰਾ ਕੁਸ਼ਤੀ ਨਾ ਬਣ ਜੇ, ਫਰੈਂਡਲੀ ਮੈਚ ਨਾ ਬਣ ਜੇ। ਤੇ ਇਸ ਕਰਕੇ ਵੀ ਮੇਰਾ ਖਿਆਲ ਦਿਮਾਗ ਵਿੱਚ ਪਾਰਟੀ ਦੇ ਇਹ ਗੱਲ ਕਿਤੇ ਨਾ ਕਿਤੇ ਇਹ ਖੁਣਕ ਦੀ ਜਿਹੜੀ ਉਹ ਹੈਗੀ ਸੀ। ਤੇ ਜਿਹੜੀ ਗੱਲ ਰਵਨੀਤ ਬਿੱਟੂ ਜਿਹੜਾ ਉਹ ਦਾਅਵਾ ਕਰ ਰਹੇ ਨੇ, ਵੈਸੇ ਤਾਂ ਹੁਣ ਸਿਆਸੀ ਪਾਰਟੀਆਂ ਜਾਂ ਸਿਆਸੀ ਲੀਡਰਾਂ ਚ ਸ਼ਰਮ ਸ਼ੁਰਮ ਨਾਂ ਦੀ ਤਾਂ ਕੋਈ ਗੱਲ ਰਹੀ ਨੀ, ਤੇ ਰਵਨੀਤ ਬਿੱਟੂ ਖੁਦ ਜਿਹੜੇ ਹੈਗੇ ਆ ਹੁਣ ਤੱਕ ਉਹ ਕਾਂਗਰਸ ਦੇ ਸਹਾਰੇ ਲੋਕਾਂ ਤੋਂ ਵੋਟਾਂ ਮੰਗਦੇ ਰਹੇ ਨੇ। ਆਪਣੇ ਦਾਦਾ ਜਿਹੜੇ ਹੈ ਬੇਅੰਤ ਸਿੰਘ ਵੱਲੋਂ ਕਾਂਗਰਸ ਦੇ ਵਿੱਚ ਪਾਏ ਯੋਗਦਾਨ ਦੇ ਬਦਲੇ ਜਾਂ ਹੋਰ, ਤੇ ਹੁਣ ਉਹ ਮੋਦੀ ਦਾ ਗੁਣਗਾਨ ਕਰ ਰਹੇ ਨੇ। ਕੱਲ ਹੀ ਉਹਨਾਂ ਦਾ ਬਿਆਨ ਸੀਗਾ ਅਖਬਾਰਾਂ ਨੇ ਛਾਪਿਆ ਕਿ ਦੇਖੋ ਜੀ ਮੋਦੀ ਦੀਆਂ ਤਾਂ ਜਿਹੜੀਆਂ ਨੀਤੀਆਂ ਨੇ ਉਹ ਤਾਂ ਬਹੁਤ ਕਮਾਲ ਦੀਆਂ ਨੇ, ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਨੀਤੀਆਂ ਨੇ ਮੋਦੀ ਸਾਹਿਬ ਕੋਲੇ ਤਾਂ। ਤੇ ਮੈਂ ਇਸ ਗੱਲ ਤੋਂ ਹੈਰਾਨ ਆ ਵੀ ਰਾਤੇ ਰਾਤ ਜਿਹੜਾ ਹੈਗਾ ਉਹ ਕਿਵੇਂ ਜਿਹੜਾ ਹੈਗਾ ਉਹ ਬਦਲ ਜਾਂਦੀ ਹੈ ਗੱਲ, ਤੇ ਰਾਤੇ ਰਾਤ ਬੰਦੇ ਦੇ ਦਿਮਾਗ ਦੇ ਵਿੱਚ ਇਹ ਗੱਲ ਕਿਵੇਂ ਆ ਜਾਂਦੀ ਹੈ ਕਿ ਆਹ ਲੀਡਰ ਹੁਣ ਮਾੜਾ ਹੋ ਗਿਆ ਤੇ ਆਹ ਚੰਗਾ ਹੋ ਗਿਆ। ਇਹ ਭਾਵੇਂ ਠੀਕ ਹੈ ਕਿ ਪਹਿਲੀ ਗੱਲ ਨਹੀਂ ਕਿ ਰਵਨੀਤ ਮਿੱਟੂ ਦਾ ਬਿਆਨ, ਹੋਰ ਬਹੁਤ ਸਾਰੇ ਏਦਾਂ ਹੀ ਕਰਦੇ ਆ, ਤੇ ਉਹ ਦੂਜੇ ਦਿਨ ਜਿਹੜਾ ਹੈਗਾ ਇੱਕ ਨਵਾਂ ਚਿਹਰਾ ਲੈ ਕੇ ਨਵਾਂ ਉਹ ਲੈ ਕੇ ਨਵੇਂ ਆਪਣੇ ਜਿਹੜੀ ਹੈ ਲੋਇਲਟੀ ਜਿਹਨੂੰ ਕਹਿੰਦੇ ਆ ਉਹ ਵਫਾਦਾਰੀ ਲੈ ਕੇ ਆਉਂਦੇ ਆ। ਜਿਵੇਂ ਹੁਣ ਪੰਜਾਬ ਦੇ ਕਾਫੀ ਉਹ ਜਿਹੜੇ ਕਾਂਗਰਸੀ ਲੀਡਰ ਨੇ, ਕੱਲਾ ਬਿੱਟੂ ਨੀ, ਕੈਪਟਨ ਅਮਰਿੰਦਰ ਸਿੰਘ ਹੈ, ਪਰਨੀਤ ਕੌਰ ਹੈ, ਤੇ ਉਹ ਵੀ ਮੋਦੀ ਦਾ ਜਿਹੜਾ ਹੈਗਾ ਗੁਣਗਾਨ ਕਰ ਰਹੇ ਨੇ। ਤੇ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੈ, ਇਸੇ ਤਰ੍ਹਾਂ ਜਿਹੜੇ ਹੈਗੇ ਸੁਨੀਲ ਜਾਖੜ ਨੇ। ਮੈਂ ਸਮਝਦਾ ਕਿ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਹੀ ਜਦੋਂ ਇਸ ਹੱਦ ਤੱਕ ਗਰਕ ਗਈ ਹੈ ਵੀ ਉਹ ਇੰਨਾ ਸਮਾਂ ਉਹਨਾਂ ਨੇ ਇੱਕ ਪਾਰਟੀ ਦੇ ਨਾਲ ਬਿਤਾਇਆ, ਇੱਕ ਪ੍ਰਾਇਮਰੀ ਮੈਂਬਰ ਬਣ ਕੇ ਕਿਤੇ ਬਲਾਕ ਲੈਵਲ ਤੇ ਰਹੇ, ਫਿਰ ਜ਼ਿਲ੍ਹਾ ਪੱਧਰ ਤੇ ਰਹੇ ਜਾਂ ਹੋਰ ਹੈ, ਤੇ ਇਹ ਝਲਕਾਰਾ ਇਹ ਚਮਤਕਾਰ ਕਿਵੇਂ ਹੋਇਆ ਕਿ ਉਹ ਜਿਹੜੀ ਬਿਲਕੁਲ ਕਾਂਗਰਸ ਦੇ ਉਲਟ ਵਿਚਾਰਧਾਰਾ ਵਾਲੀ ਪਾਰਟੀ ਹੈ ਉਹਦੇ ਚਲੇ ਗਏ। ਸੋ ਹੁਣ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਹੈ, ਤੇ ਲੁਧਿਆਣੇ ਦਾ ਜਿਹੜਾ ਇੱਕ ਹਲਕਾ ਇੱਕ ਹੋਰ ਪੱਖੋਂ ਵੀ ਜਿਹੜਾ ਹੈਗਾ ਰਣਜੋਤ ਜੀ ਉਹ ਧਿਆਨ ਦੀ ਮੰਗ ਕਰਦਾ। ਇਹ ਹਲਕਾ ਥੋੜਾ ਜਿਹਾ ਟੇਢਾ ਹੈ ਕਿਉਂਕਿ ਇੱਥੇ ਇੱਕ ਤਾਂ ਜਿਹੜੀ ਮਾਈਗ੍ਰੇਟਰੀ ਜਿਹੜੀ ਲੇਬਰ ਹੈ ਉਹਦੀ ਵੋਟ ਬਹੁਤ ਜ਼ਿਆਦਾ ਹੈ, ਉਹ ਕਹਿਣ ਨੂੰ ਮਾਈਗ੍ਰੇਟਰੀ ਆ, ਹੁਣ ਤਾਂ ਉਹ ਖੈਰ ਪੱਕੇ ਤੌਰ ਤੇ ਸੈਟਲਰ ਨੇ ਲੁਧਿਆਣੇ ਦੇ ਵਿੱਚ। ਤੇ ਉਹ ਜਿਹੜੀ ਵੋਟ ਹੈ ਉਹ ਵੋਟ ਬੈਂਕ ਉਹ ਲੱਗਦਾ ਹੈ ਸ਼ਾਇਦ ਵੀ ਬੀਜੇਪੀ ਨੂੰ ਇਹ ਲੱਗਦਾ ਕਿ ਸਾਡੇ ਹੱਕ ਦੇ ਵਿੱਚ ਉਹ ਭੁਗਤ ਜਾਵੇ, ਤੇ ਪਰ ਉਹ ਇੰਨਾ ਸੌਖਾ ਨਹੀਂ ਹੈ ਉਹਨੂੰ ਇਹ ਕਰਨਾ ਕਿਉਂਕਿ ਉਹਨਾਂ ਦੀਆਂ ਗੱਲਾਂ ਵੀ ਕਿਸੇ ਖਾਸ ਇਹਦੇ ਨਾਲ ਨਹੀਂ ਜੁੜੀਆਂ ਕਿ ਕਿਸੇ ਪਾਰਟੀ ਦੀ ਵਿਚਾਰਧਾਰਾ ਨਾਲ ਜਾਂ ਹੋਰ ਆ, ਕਿਉਂਕਿ ਹੁਣ ਤਾਂ ਬੀਜੇਪੀ ਵੀ ਉਹ ਗੱਲ ਛੱਡ ਗਈ ਹੈ, ਤੇ ਬੀਜੇਪੀ ਨੇ ਰਾਮ ਮੰਦਿਰ ਵਾਲਾ ਜਾਂ ਹੋਰ ਏਦਾਂ ਦੇ ਪੱਤੇ ਜਿਹੜੇ ਸੀਗੇ ਉਹ ਆਪਣੇ ਉਹ ਖੇਡ ਚੁੱਕੀ ਹੈ, ਉਹ ਚਲਾ ਚੁੱਕੀ ਹੈ, ਤੇ ਉਹਨਾਂ ਕੋਲੇ ਕੋਈ ਹੁਣ ਮੈਨੂੰ ਲੱਗਦੀ ਹੈ ਜਿਹੜਾ ਹੁਕਮ ਦਾ ਯੱਕਾ ਨਹੀਂ ਰਿਹਾ ਜਿਹੜਾ ਉਹ ਇੱਕੋ ਦਮ ਦਾ ਮਾਰ ਕੇ ਏਦਾਂ ਦੀ ਕੋਈ ਗੱਲ ਪੰਜਾਬ ਦੇ ਵਿੱਚ ਕਰ ਸਕੇ ਖਾਸ ਕਰਕੇ, ਪਰ ਉਹਨੇ ਦਿਮਾਗ 'ਚ ਹੈ। ਤੇ ਮੈਨੂੰ ਯਾਦ ਹੈ 1999 ਦੇ ਵਿੱਚ ਜਿਹੜੀ ਚੋਣ ਹੋਈ ਹੈ ਉਸ ਵੇਲੇ ਦੀ ਜਿਹੜੀ ਗੱਲ, ਇਹ ਜਨਤਾ ਦਲ ਨੂੰ ਵੀ ਵਹਿਮ ਹੋ ਗਿਆ ਸੀ ਕਿ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਦਾ ਜਾਂ ਹੋਰ ਉਦਾਂ ਦਾ ਨਹੀਂ ਰਿਹਾ, ਤੇ ਸੁਬੋਧ ਕਾਂਤ ਸਹਾਏ ਨੂੰ ਉੱਥੋਂ ਜਿਹੜੀ ਹੈ ਉਹ ਟਿਕਟ ਦਿੱਤੀ ਗਈ ਸੀ। ਤੇ ਇਹ ਇਹ ਇੱਕ ਦਿਮਾਗ ਦੇ ਵਿੱਚ ਜਿਹੜੀ ਇਹ ਗੱਲ ਚੱਲ ਰਹੀ ਹੈ ਕਿ ਰਵਨੀਤ ਬਿੱਟੂ ਨੂੰ ਇੱਕ ਬੀਜੇਪੀ ਦਾ ਉਮੀਦਵਾਰ ਜਾਂ ਹੋਰ ਏਦਾਂ ਤਸਲੀਮ ਕਰ ਲਿਆ ਜਾਏਗਾ ਉਹ ਲੁਧਿਆਣੇ ਦੇ ਵਿੱਚ ਮੁਸ਼ਕਲ ਹੈ। ਲੁਧਿਆਣੇ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਦੇਖੋ ਬੈਂਸ ਭਰਾ ਭਾਵੇਂ ਹੁਣ ਉਹ ਦੋਵੇਂ ਭਰਾ ਪੋਲੀਟੀਕਲੀ ਇੱਕ ਆਪਣਾ ਕੋਈ ਬਹੁਤਾ ਕਿਸੇ ਪਾਸੋਂ ਉਵੇਂ ਨੀ ਕਿਉਂਕਿ ਉਹ ਵੀ ਕਿਸੇ ਵੇਲੇ ਮੋਦੀ ਦੀ ਬੱਲੇ ਬੱਲੇ ਕਰਨ ਲੱਗ ਗਏ ਸੀ ਜਾਂ ਹੋਰ ਹੈ, ਪਰ ਹੁਣ ਉਹ ਵੀ ਦੇਖੋ ਲਗਾਤਾਰ ਜਿੱਤਦੇ ਰਹੇ ਨੇ, ਉਹਨਾਂ ਦਾ ਵੀ ਆਧਾਰ ਰਿਹਾ। ਇਸ ਕਰਕੇ ਕਈ ਵਾਰੀ ਵਿਅਕਤੀਆਂ ਦਾ ਜਾਂ ਉਹਨਾਂ ਦੇ ਕੰਮ ਦਾ ਜਾਂ ਉਹਨਾਂ ਦਾ ਇੱਕ ਹੇਠਾਂ ਸਿਸਟਮ ਕੀ ਬਣਾਇਆ ਹੋਇਆ ਲੋਕਾਂ ਨਾਲ ਰਾਬਤਾ ਕਰਨ ਦਾ ਵੋਟਰਾਂ ਨਾਲ, ਉਹ ਵੀ ਉੱਥੇ ਕੰਮ ਕਰਦਾ। ਤੇ ਹਰ ਇੱਕ ਗੱਲ ਜਿਹੜੀ ਇਮੋਸ਼ਨਲ ਲੈਵਲ ਤੇ ਜਾਂ ਭਾਵਕ ਪੱਧਰ ਤੇ ਜਾਂ ਇੱਕ ਪਰਸਨੈਲਿਟੀ ਨੂੰ ਲੈ ਕੇ ਜਿਹੜੀ ਆ ਉਹ ਨਹੀਂ ਹੁੰਦੀ। ਸੋ ਇਸ ਤਰ੍ਹਾਂ ਦੀ ਹੁਣ ਲੁਧਿਆਣਾ ਦੇ ਵਿੱਚ ਸਿਚੁਏਸ਼ਨ ਹੈ। ਤੇ ਮੇਰਾ ਖਿਆਲ ਹੈ ਕਿ ਰਾਜਾ ਵੜਿੰਗ ਦੇ ਆਉਣ ਦੇ ਨਾਲ, ਇੱਕ ਤਾਂ ਖੁਦ ਜਿਹੜਾ ਰਾਜਾ ਵੜਿੰਗ ਜੋ ਤਰ੍ਹਾਂ ਤਰ੍ਹਾਂ ਦੀ ਜਿਹੜੇ ਉਹ ਬਿਆਨ ਦੇ ਰਹੇ ਸੀਗੇ ਜਾਂ ਹੋਰ, ਇੱਕ ਤਾਂ ਹੁਣ ਉਹ ਆਪ ਖੁਦ ਲੁਧਿਆਣੇ ਦੇ ਵਿੱਚ ਜਦੋਂ ਉਹਨਾਂ ਨੂੰ ਆਪਣੀ ਚੋਣ ਲੜਨੀ ਪਈ ਉਹਦੇ ਉੱਤੇ ਕੇਂਦਰਿਤ ਕਰਨਗੇ, ਤੇ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਕੀ ਕਿੱਦਾਂ ਦਾ ਉਹਨਾਂ ਨੂੰ ਸੇਧ ਦਿੰਦੀ ਹੈ ਜਾਂ ਹੋਰ ਹੈ, ਕੁਦਰਤ ਤੌਰ ਤੇ ਉਹਨਾਂ ਨੂੰ ਉਹ ਗੱਲ ਵੀ ਜਿਹੜੀ ਹੁਣ ਮੰਨਣੀ ਪਏਗੀ। ਇਹ ਨਹੀਂ ਕਿ ਮਰਜ਼ੀ ਨਾਲ ਜਿਹੜੇ ਬਿਆਨ ਦਿੰਦੇ ਰਹਿਣ। ਮੈਂ ਥੋੜਾ ਜਿਹਾ ਜੇ ਪਿਛੋਕੜ ਵੱਲ ਜਾਵਾਂ, ਇਹ ਸਾਰੀ ਜਿਹੜੀ ਇਸ ਵਾਰ ਦੀ ਜਿਹੜੀ ਇਲੈਕਸ਼ਨ ਰਿੰਗ ਹੈ ਪੰਜਾਬ ਦੇ ਵਿੱਚ, ਦੇਖੋ ਕਾਂਗਰਸ ਨੇ, ਖਾਸ ਕਰਕੇ ਪੰਜਾਬ ਦੀ ਕਾਂਗਰਸ ਨੇ ਸਾਰੀ ਇਹ ਖੇਡ ਖਰਾਬ ਕੀਤੀ ਹੈ। ਹੁਣ ਚੋਣਾਂ ਦੇ ਵਿੱਚ ਲੋਕ ਕਿਸ ਤਰ੍ਹਾਂ ਕਿੱਧਰ ਪਾਸੇ ਜਾਂਦੇ ਆ, ਉਧਰੋਂ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ, ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਿਹਾ ਕਿ 13 ਸਾਨੂੰ ਮਿਲਣਗੀਆਂ ਬਾਕੀ 0, ਕਾਂਗਰਸ ਵੀ ਇਹ ਕਹਿ ਰਹੀ ਹੈ ਤੇ ਉਧਰੋਂ ਬੀਜੇਪੀ ਵੀ ਇਹ ਦਾਅਵੇ ਕਰ ਰਹੀ ਹੈ। ਤੇ ਪਰ ਜੇ ਕਾਂਗਰਸ ਇਹ ਖੇਡ ਨਾ ਖਰਾਬ ਕਰਦੀ, ਕਾਂਗਰਸ ਆਮ ਆਦਮੀ ਪਾਰਟੀ ਦੇ ਖਿਲਾਫ ਪੋਲੀਟੀਕਲੀ ਇਹ ਸਟੈਂਡ ਨਾ ਲੈਂਦੀ ਕਿ ਅਸੀਂ ਸਮਝੌਤਾ ਪੰਜਾਬ ਚ ਹੋਣ ਹੀ ਨਹੀਂ ਦੇਣਾ, ਅਸੀਂ ਤਾਂ ਕਿਸੇ ਹੱਦ ਤੱਕ ਨਹੀਂ ਕਰਨਾ, ਅਸੀਂ ਸਟੇਜ ਵੀ, ਰਾਜਾ ਵੜਿੰਗ ਹੁਣ ਵੀ ਕਹਿ ਰਹੇ ਅਸੀਂ ਸਟੇਜ ਵੀ ਨਹੀਂ ਕਿਤੇ ਸਾਂਝੀ ਕਰਨੀ ਪੂਰੇ ਦੇਸ਼ ਦੇ ਵਿੱਚ ਇੰਡੀਆ ਗਠਜੋੜ ਦਾ ਜਾਂ ਭਾਵੇਂ ਕੁਛ। ਦੇਖੋ ਇਸ ਲੈਵਲ ਤੱਕ ਤੁਹਾਡੀ ਜਿਹੜੀ ਇੱਕ ਜਿਹਨੂੰ ਕਹਿੰਦੇ ਆਪ ਹੁਦਰਾਪਣ ਜਾਂ ਹੋਰ, ਇਹ ਆ ਗਿਆ ਸਾਡੀ ਸਿਆਸਤ ਦੇ ਵਿੱਚ। ਤੇ ਜੇ ਕਿਤੇ ਪੰਜਾਬ ਦੇ ਵਿੱਚ ਇਹ ਸਮਝੌਤਾ ਦੋਵੇਂ ਪਾਰਟੀਆਂ ਦਾ ਹੋ ਜਾਂਦਾ, ਭਾਵੇਂ 6-7 ਦੀ ਰੇਸ਼ੋ ਦੇ ਨਾਲ ਹੁੰਦਾ, ਦਿੱਲੀ ਦੇ ਵਿੱਚ ਵੀ ਹੋਇਆ ਹੀ ਹੈ, ਤੇ ਉਹ ਫਿਰ ਇੱਥੇ ਜਿਹੜਾ ਹੈਗਾ ਮਾਹੌਲ ਬਿਲਕੁਲ ਅਲੱਗ ਹੋਣਾ ਸੀ। ਤੇ ਫਿਰ ਇਹ ਸ਼ਾਇਦ ਨੌਬਤ ਵੀ ਨਾ ਆਉਂਦੀ ਕਿ ਇੱਥੋਂ ਤੱਕ ਬੀਜੇਪੀ ਵੀ ਇਸ ਲੋਕਾਂ ਨੂੰ ਡਰਾ ਕੇ ਜਾਂ ਜਿਵੇਂ ਵੀ ਆਪਣੇ ਪ੍ਰਭਾਵ ਦੇ ਥੱਲੇ ਤੇ ਜੁਆਇਨ ਲਗਾਤਾਰ ਕਰਵਾਉਂਦੇ ਆ। ਜੇ ਹੋਰ ਕਾਂਗਰਸੀ ਤਿਆਰ ਨੇ ਪੰਜਾਬ ਦੇ ਵਿੱਚੋਂ ਬੀਜੇਪੀ ਜੁਆਇਨ ਕਰਨ ਵਾਸਤੇ, ਰੋਜ਼ ਹਰ ਰੋਜ਼ ਖਬਰਾਂ ਆ ਰਹੀਆਂ ਨੇ। ਸੋ ਇੱਥੋਂ ਇਹ ਜਿਹੜਾ ਕੁਛ ਲੱਗ ਰਿਹਾ ਕਿ ਜਿਹੜੀ ਕਈ ਵਾਰੀ ਤੁਹਾਡੀ ਜਾਤੀ ਤੌਰ ਤੇ ਜਾਂ ਹੋਰ ਤੁਸੀਂ ਕਿਤੇ ਜਥੇਬੰਦਕ ਤੌਰ ਤੇ ਕਿਤੇ ਸਿਰ ਜੋੜ ਕੇ ਨਾ ਬੈਠੋ ਤੇ ਤੁਹਾਡੀ ਕੋਈ ਮਜ਼ਬੂਤੀ ਉਸ ਤਰ੍ਹਾਂ ਦੀ ਪਾਰਟੀ ਦੇ ਵਿੱਚ ਨਾ ਹੋਵੇ, ਕੰਸੋਲੀਡੇਸ਼ਨ ਨਾ ਹੋਵੇ, ਉਹ ਵੀ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ। ਤੇ ਪਰ ਇੱਕ ਗੱਲ ਰਣਜੋਤ ਜੀ ਹੈ ਕਿ ਹੁਣ ਜਿਸ ਤਰੀਕੇ ਨਾਲ ਇਹ 4 ਜਿਹੜੀਆਂ ਟਿਕਟਾਂ ਜਿਹੜੀਆਂ ਦਿੱਤੀਆਂ ਗਈਆਂ ਨੇ, ਜਿਹਦੇ ਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁਰਦਾਸਪੁਰ ਤੋਂ, ਇਸੇ ਤਰ੍ਹਾਂ ਇਹਨਾਂ ਨੂੰ ਜਿਹੜਾ ਹੈਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ, ਤੇ ਨਾਲ ਹੀ ਵਿਜੇਂਦਰ ਸਿੰਗਲਾ ਨੂੰ ਆਨੰਦਪੁਰ ਸਾਹਿਬ ਤੋਂ, ਜਾਂ ਹੋਰ ਕੁਲਵੀਰ ਜ਼ੀਰਾ ਨੂੰ ਖਡੂਰ ਸਾਹਿਬ ਤੋਂ ਜਿਹੜਾ ਐਲਾਨਿਆ ਗਿਆ। ਇਹ ਮੇਰਾ ਖਿਆਲ ਹੈ ਕਿ ਕਾਂਗਰਸ ਨੇ ਹੁਣ ਇਸ ਗੱਲ ਤੇ ਜ਼ੋਰ ਜਿਹੜਾ ਹੈਗਾ ਉਹ ਦਿੱਤਾ ਕਿ ਉਹ ਇਸ ਇਲੈਕਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜਾ ਹੈ ਉਹ ਗੰਭੀਰ ਹੈ। ਤੇ ਜਿੱਦਾਂ ਗੁਰਦਾਸਪੁਰ ਦੀ ਜੇ ਗੱਲ ਕਰਾਂ, ਉੱਥੇ ਜੇ ਸੁਖਜਿੰਦਰ ਸਿੰਘ ਰੰਧਾਵਾ ਆਪਣਾ ਡਟ ਕੇ ਕਰਦੇ ਆ ਤਾਂ ਉੱਥੇ ਪਾਸਾ ਪਲਟ ਵੀ ਸਕਦੇ ਆ, ਪਾਰਟੀ ਦੇ ਜਿਹੜੀ ਹੱਕ ਚ ਗੱਲ ਜਾ ਸਕਦੀ ਹੈ। ਬਹੁਤ ਸਾਲ ਬੀਬੀ ਭਿੰਡਰ ਉੱਥੋਂ ਕਾਂਗਰਸ ਦੀ ਜਿਹੜੀ ਹੈਗੀ ਐਮ ਪੀ ਜਿੱਤਦੇ ਰਹੇ ਆ, ਤੇ ਉਹ ਇੱਥੋਂ ਤੱਕ ਕਿ ਜਦੋਂ ਅਕਾਲੀਆਂ ਦੀ ਪੂਰੀ ਲਹਿਰ ਸੀ ਜਾਂ ਵੇਵ ਸੀ ਤੇ ਉਦੋਂ ਵੀ ਜਿਹੜਾ ਹੈ ਉਹ ਚੋਣਾਂ ਜਿੱਤੇ ਨੇ, ਕੋਈ ਇਹੋ ਜਿਹੀ ਜਿਹੜੀ ਉੱਥੇ ਗੱਲ ਨਹੀਂ ਹੈ। ਸੋ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਵੀ ਅਜੇ ਕਿਉਂਕਿ ਗੱਲ ਬਿਲਕੁਲ ਅਜੇ ਭਾਵੇਂ ਉਵੇਂ ਨਹੀਂ ਸ਼ੁਰੂ ਹੋਈ, ਦੇਖਣ ਚ ਬਾਹਰੋਂ ਅਜੇ ਕਿਤੋਂ ਵੀ ਕੋਈ ਸਪਸ਼ਟ ਜਿਹੜੀ ਗੱਲ ਨਜ਼ਰ ਨਹੀਂ ਆ ਰਹੀ, ਵੈਸੇ ਤਾਂ ਕਿਸੇ ਹਲਕੇ ਚ ਵੀ ਨਹੀਂ ਆ ਰਹੀ, ਪਰ ਖਾਸ ਕਰਕੇ ਲੁਧਿਆਣੇ ਵਰਗੇ ਹਲਕੇ ਦੇ ਵਿੱਚ ਜਿੱਥੇ ਰਵਨੀਤ ਬਿੱਟੂ ਬਹੁਤ ਜ਼ਿਆਦਾ ਆਸਵੰਤ ਹੈ ਕਿ ਸ਼ਾਇਦ ਉਹਦੇ ਮੂੰਹ ਨੂੰ ਵੋਟਾਂ ਪੈਣਗੀਆਂ, ਭਾਵੇਂ ਉਹ ਬੀਜੇਪੀ ਚ ਹੋਵੇ, ਭਾਵੇਂ ਜਿਹੜੀ ਮਰਜ਼ੀ ਜਿਹੜਾ ਪਾਰਟੀ ਦੇ ਵਿੱਚ, ਪਰ ਇਹੋ ਜਿਹੀ ਗੱਲ ਨਹੀਂ, ਉੱਥੇ ਵੀ ਕਾਂਗਰਸ ਦਾ ਆਪਣਾ ਸਟਰੋਂਗ ਹੋਲਡ ਜਿਹੜਾ ਹੈਗਾ, ਜੇ ਉਹ ਜ਼ੋਰ ਲਾਉਣਗੇ ਤਾਂ ਜਿਹੜਾ ਹੈਗਾ ਮੁਕਾਬਲਾ ਤਕੜਾ ਕਰ ਸਕਦੇ ਆ, ਆਮ ਆਦਮੀ ਪਾਰਟੀ ਨਾਲ ਵੀ ਕਰ ਸਕਦੇ ਆ, ਬੀਜੇਪੀ ਨਾਲ ਵੀ ਕਰ ਸਕਦੇ ਆ। ਤੇ ਕਿਉਂਕਿ ਬੀਜੇਪੀ ਨਾਲ ਤਾਂ ਵਿਖਾਈ ਦਿੰਦਾ ਲਗਾਤਾਰ ਜਿਹੜਾ ਹੈਗਾ, 3 ਵਾਰੀ ਜਿਹੜਾ ਹੈਗਾ ਬਿੱਟੂ ਹੈ ਜਿਹੜਾ ਉਹ ਐਮ ਪੀ ਰਿਹਾ, 1 ਵਾਰੀ ਆਨੰਦਪੁਰ ਸਾਹਿਬ ਤੋਂ ਜਿੱਤਿਆ ਤੇ 2 ਵਾਰ ਉਹ ਲੁਧਿਆਣਾ ਤੋਂ ਜਿੱਤਿਆ, ਸਾਨੂੰ ਸਾਰਿਆਂ ਨੂੰ ਪਤਾ। ਸੋ ਇਹ ਇੱਥੋਂ ਜਿਹੜਾ ਹੈਗਾ ਹੁਣ ਇੱਕ ਗੰਭੀਰਤਾ ਜਿਹੜੀ ਕਾਂਗਰਸ ਦੀ ਉਹ ਜ਼ਰੂਰ ਨਜ਼ਰ ਆਉਂਦੀ ਹੈ। ਹੁਣ ਆਉਣ ਵਾਲੇ ਦਿਨਾਂ ਚ ਆਪਣੀ ਇਲੈਕਸ਼ਨਰਿੰਗ ਦੇ ਵਿੱਚ, ਚੋਣ ਪ੍ਰਚਾਰ ਦੇ ਵਿੱਚ ਹੋਰ ਕਿੰਨਾ ਕੁ ਗੰਭੀਰ ਹੁੰਦੇ ਆ, ਤੇ ਜਾਂ ਜਿਨ੍ਹਾਂ ਨੇ ਭੱਜਣਾ ਹੈ ਕਾਂਗਰਸ ਨੂੰ ਛੱਡ ਕੇ ਦੁਬਾਰਾ ਬੀਜੇਪੀ ਦੀ ਗੱਡੀ ਚ ਬੈਠਣਾ, ਉਹ ਕਿਹੜੇ ਕਿਹੜੇ ਬੈਠਦੇ ਆ, ਉਸ ਤੋਂ ਬਾਅਦ ਤਸਵੀਰ ਹੋਰ ਸਪਸ਼ਟ ਹੋ ਜਾਏਗੀ।
ਓਵਰਆਲ ਆਪਾਂ ਵੇਖਿਆ ਜਾਵੇ ਕਾਂਗਰਸ ਨੇ ਜਿਹੜੀ ਉਮੀਦਵਾਰਾਂ ਦੀ ਚੋਣ ਕੀਤੀ ਆ, ਇਹ ਵੀ ਚਰਚਾ ਦਾ ਵਿਸ਼ਾ ਇਸ ਟਾਈਮ ਦੇ ਉੱਤੇ ਚੱਲ ਰਿਹਾ ਕਿ ਦੋ ਚਾਰ ਕੋਈ ਉਮੀਦਵਾਰ, ਦੋ ਚਾਰ ਵੀ ਛੱਡੋ, ਇੱਕ ਦੋ ਸੀਟਾਂ ਨੂੰ ਛੱਡ ਕੇ ਅਤੇ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਜਿਹੜਾ ਕੱਚ ਵਲੱਚਾ ਜਿਹਾ ਹੀ ਕੰਮ ਕਰ ਧਰ ਮਾਰਿਆ, ਉਹਦੇ ਉੱਤੇ ਕੀ ਤੁਸੀਂ, ਤੁਹਾਡੇ ਕੀ ਵਿਚਾਰ ਨੇ?
ਦੇਖੋ, ਇੱਕ ਕਾਰਨ ਤਾਂ ਇਹ ਸਭ ਤੋਂ ਵੱਡਾ ਬਣਿਆ ਕਿ ਕਾਂਗਰਸ, ਜਿਵੇਂ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਕਿਹਾ ਕਿ ਪੰਜਾਬ ਦੀ ਕਾਂਗਰਸ ਨੇ ਸਭ ਤੋਂ ਵੱਧ ਪਾਰਟੀ ਦਾ ਨੁਕਸਾਨ ਕੀਤਾ, ਸਿਰਫ ਇੱਕ ਆਮ ਆਦਮੀ ਪਾਰਟੀ ਨਾਲ ਖਹਿਣ ਕਰਕੇ। ਤੇ ਇਹੀ ਕਾਰਨ ਬਣਿਆ ਕਿ ਉਹਨਾਂ ਨੂੰ ਕੋਈ ਉਸ ਲੈਵਲ ਦਾ ਜਾਂ ਫਾਈਟ ਦੇਣ ਵਾਲਾ ਕੋਈ ਲੀਡਰ ਨਹੀਂ ਲੱਭਿਆ, ਜਾਂ ਜਿਹੜੀਆਂ ਕੈਲਕੂਲੇਸ਼ਨਾਂ ਉੱਥੇ ਜਿਹੜੀਆਂ ਬਣੀਆਂ ਉਹ ਕਿਸ ਤਰ੍ਹਾਂ ਦੀਆਂ ਕੈਲਕੂਲੇਸ਼ਨਾਂ ਬਣਦੀਆਂ ਰਹੀਆਂ। ਤੇ ਇਹ ਜਿਹੜੀ ਕਾਫੀ ਗੱਲ ਜਿਹੜੀ ਹੈ ਗੰਭੀਰ ਪੰਜਾਬ ਲਈ ਜਿਹੜੀ ਹੈ, ਸੀਰੀਅਸ ਹੈ ਜੇ ਆਪਾਂ ਵੇਖਿਆ ਜਾਵੇ। ਇਹ ਕਿਉਂਕਿ ਉਹਦਾ ਇੱਕ ਕਾਰਨ ਮੈਂ ਲੱਭਦਾ ਜੀ ਕਿ ਅਕਾਲੀ ਦਲ ਫਿਲਹਾਲ ਸਾਰਾ ਇਹ ਫਰੇ ਦੇ ਵਿੱਚੋਂ ਜਾਂ ਇਸ ਉਹਦੇ ਵਿੱਚੋਂ ਬਾਹਰ ਹੈ, ਕਿਉਂਕਿ ਪਿਛਲੇ ਸਮੇਂ ਤੋਂ ਲਗਾਤਾਰ ਅਕਾਲੀ ਦਲ ਹੇਠ ਨੂੰ ਜਾ ਰਿਹਾ ਵੋਟ ਰਾਜਨੀਤੀ ਦੇ ਵਿੱਚ, ਤੇ ਕਿਤੇ ਉਹਨਾਂ ਦੀ ਗੱਲ ਬਣ ਨਹੀਂ ਰਹੀ। ਤੇ ਆਮ ਆਦਮੀ ਪਾਰਟੀ ਇੱਕ ਮੂਵਮੈਂਟ ਦੇ ਤੌਰ ਤੇ ਉੱਭਰੀ, ਪਹਿਲਾਂ 2014 ਚ ਉਹਨਾਂ ਨੇ ਜਿਹੜੀਆਂ ਚਾਰ ਸੀਟਾਂ ਜਿੱਤੀਆਂ, ਤੇ 2019 ਚ ਠੀਕ ਹੈ ਉਹਨਾਂ ਕੋਲ ਇੱਕੋ ਸੀਟ ਆਈ, ਬਾਕੀ ਉਹਨਾਂ ਨੇ ਗਵਾਈਆਂ। ਤੇ ਪਰ 2022 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬੜੀ ਵੱਡੀ ਇੱਕ ਮੂਵਮੈਂਟ ਦੇ ਤੌਰ ਤੇ ਇਹ ਜਿਹੜੀਆਂ ਉਹ ਲਈਆਂ। ਤੇ ਹੁਣ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਹੜੀ ਬਣੀ, ਇੱਕ ਪਾਸੇ ਦੇਸ਼ ਭਰ ਦੇ ਵਿੱਚ ਇੱਕ ਗੱਠਜੋੜ ਬਣਿਆ ਜਿਹਦੇ ਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਕਾਂਗਰਸ ਦੀ ਅਗਵਾਈ ਦੇ ਵਿੱਚ, ਤੇ ਉਹ ਪੰਜਾਬ ਦੇ ਕਾਂਗਰਸੀਆਂ ਲਈ ਬੜੀ ਇੱਕ ਜਿਹੜੀ ਸੀ, ਮੈਂ ਸਮਝਦਾ ਕਿ ਪਰਖ ਦੀ ਘੜੀ ਸੀ। ਤੇ ਪਰ ਉਹ ਉਸ ਪਰਖ ਦੀ ਘੜੀ ਚ ਨਹੀਂ ਖੜੇ, ਡਾਵਾਂਡੋਲ ਹੋ ਗਏ। ਤੇ ਉਦੋਂ ਪਹਿਲਾਂ ਜਦੋਂ ਇੱਥੇ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਵਿਧਾਨ ਸਭਾ ਦੇ ਵਿੱਚ, ਉਸ ਤੋਂ ਪਹਿਲਾਂ ਜਿਹੜੇ ਹੈਗੇ ਕੁਛ ਜਿਹੜੇ ਲੀਡਰ ਉਹ ਹਿੱਲ ਗਏ। ਤੇ ਇੱਕ ਮੈਨੂੰ ਇਹ ਜਿਹੜੀ ਲੱਗਦੀ ਹੈ ਕਿ ਜਿਹੜੀ ਅੰਨੀ ਦੇਸ਼ ਭਗਤੀ ਵਾਲਾ ਜਿਹੜਾ ਹੈ ਨਾ ਜੀ ਗੱਲ, ਕਿਤੇ ਨਾ ਕਿਤੇ ਇਹ ਗੱਲ ਜਿਹੜੀ ਐਗਜਿਸਟ ਕਰਦੀ ਹੈ, ਅੰਧ ਰਾਸ਼ਟਰਵਾਦ, ਅੰਧ ਦੇਸ਼ ਭਗਤੀ, ਉਹ ਵੀ ਕਈ ਕਾਰਨ ਬਣੇ ਕਿ ਇਹ ਬੀਜੇਪੀ ਦੇ ਜਾਂ ਨਰਿੰਦਰ ਮੋਦੀ ਦੇ ਨੇੜੇ ਹੋਏ। ਮੈਨੂੰ ਯਾਦ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਜਿਹੜਾ ਹੈਗਾ ਲਾਂਘਾ, ਉਹਦਾ ਉਦਘਾਟਨ ਹੋਣਾ ਸੀ, ਉਦੋਂ ਪ੍ਰਧਾਨ ਮੰਤਰੀ ਜੀ ਉੱਥੇ ਆਏ, ਮੋਦੀ ਜੀ, ਪਾਕਿਸਤਾਨ ਦੇ ਖਿਲਾਫ ਉਹਨਾਂ ਤਿੱਖਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਹੀਂ ਬੋਲੇ ਜਿੰਨਾ ਕੈਪਟਨ ਅਮਰਿੰਦਰ ਸਿੰਘ ਬੋਲੇ। ਤੇ ਉੱਥੋਂ ਹੀ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਉਹ ਪੰਜਾਬ ਦੇ ਜਿਹੜੇ ਹੈਗਾ ਸੂਬੇ ਦੇ ਮੁੱਖ ਮੰਤਰੀ ਨੇ, ਜਿਹੜਾ ਇੱਕ ਸਰਹੱਦੀ ਸੂਬਾ ਹੈ ਤੇ ਜਿਹੜਾ ਕਦੇ ਵੀ ਅਫੋਰਡ ਨਹੀਂ ਕਰ ਸਕਦਾ ਕਿ ਨਾਲ ਗੁਆਂਢੀ ਮੁਲਕ ਨਾਲ ਇਸ ਤਰ੍ਹਾਂ ਦੀ ਜਿਹੜੀ ਹੈ ਕੋਈ ਦੁਸ਼ਮਣੀ ਵਾਲੀ ਜਾਂ ਭਾਵਨਾ ਰੱਖੇ, ਬਿਆਨ ਵੀ ਰੱਖੇ ਜਾਂ ਹੋਰ ਹੈ। ਤੇ ਉਹਨੂੰ ਸਗੋਂ ਵੱਧ ਤੋਂ ਵੱਧ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਸੀ ਕਿ ਲਾਂਘਾ ਖੁੱਲਣਾ ਚਾਹੀਦਾ, ਆਪਸ ਦੇ ਵਿੱਚ ਸਹਿਚਾਰ ਵਧਣਾ ਚਾਹੀਦਾ ਜਾਂ ਹੋਰ ਹੈ। ਇਹ ਇਹ ਗੱਲ ਜਿਹੜੀ ਉੱਥੇ ਨਹੀਂ ਕੀਤੀ ਗਈ। ਸ਼ਾਇਦ ਇਹੀ ਜਿਹੜੇ ਕਾਰਨ ਸੀ ਕੁਛ ਜਿਹਨਾਂ ਨੂੰ ਲੈ ਕੇ ਜਿਹੜੀ ਹੈ ਉਹ ਬੀਜੇਪੀ ਹੈ ਜਿਹੜੀ ਉਹ ਆਪਣੇ ਹੱਕ ਚ ਭੁਗਤਾਉਣ ਚ ਕਾਮਯਾਬ ਹੋ ਗਈ, ਕਿਉਂਕਿ ਪਰਸਨੈਲਿਟੀ ਤਾਂ ਇਹ ਵੱਡੀਆਂ ਹੈਗੀਆਂ ਸੀ ਇੱਕ ਤਰੀਕੇ ਦੇ ਨਾਲ, ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਜਾਂ ਹੋਰ। ਤੇ ਫਿਰ ਉਸ ਤੋਂ ਬਾਅਦ ਇੱਕ ਸ਼ੁਰੂਆਤ ਹੋਈ, ਚੱਲ ਸੋ ਚੱਲ, ਫਿਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਗਏ, ਫਿਰ ਉਹਨਾਂ ਦੇ ਹੋਰ ਚੇਲੇ ਬਾਲ ਕੇ ਕਿੰਨੇ ਕਾਂਗਰਸੀ ਗਏ, ਜੋ ਹੁਣ ਤੱਕ ਸਿਲਸਿਲਾ ਜਿਹੜਾ ਹੈਗਾ ਉਹ ਚੱਲ ਰਿਹਾ ਸਾਰਾ। ਤੇ ਹੁਣ ਜਿੱਦਾਂ ਤੁਸੀਂ ਦੱਸਿਆ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਜੋ ਰੋਕ ਝੋਲਾ ਪਿਆ ਜਾਂ ਕੋਈ ਮਜ਼ਬੂਤੀ ਵਾਲਾ ਫੈਸਲਾ ਪਾਰਟੀ ਕੇਂਦਰੀ ਪੱਧਰ ਤੇ ਨਹੀਂ ਕਰ ਸਕੀ ਜਾਂ ਕੇਂਦਰੀ ਲੀਡਰਸ਼ਿਪ ਨਹੀਂ ਕਰ ਸਕੀ, ਉਹਦਾ ਕਾਰਨ ਮੇਰਾ ਖਿਆਲ ਇਹ ਹੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਇੱਕ ਜਿਹੜੀ ਕੰਸੋਲੀਡੇਟਡ ਜਿਹੜੀ ਕੋਈ ਗੱਲ ਜਾਂ ਪਾਰਟੀ ਦੀ ਕਰਨ ਦੇ ਵਿੱਚ ਕੋਈ ਵੀ ਕਾਮਯਾਬ ਨਹੀਂ ਹੋਇਆ। ਪਹਿਲਾਂ ਨਵਜੋਤ ਸਿੱਧੂ ਨੂੰ ਬਣਾਇਆ ਗਿਆ ਪ੍ਰਧਾਨ, ਤੇ ਇਹਨਾਂ ਨੂੰ ਜਿਹੜਾ ਹੈਗਾ ਜਾਖੜ ਸਾਹਿਬ ਨੂੰ ਜਿਹੜਾ ਹਟਾ ਕੇ, ਤੇ ਨਵਜੋਤ ਸਿੱਧੂ ਵੀ ਇੱਕ ਆਪਣੇ ਖੇਮੇ ਦੀ ਜਿਹੜੀ ਸੀ ਉਹ ਕਰਦੇ ਰਹੇ ਕਿ ਪੰਜਾਬ ਦੇ ਵਿੱਚ ਇੱਕ ਪੈਰਲਰ ਜਿਹੜੇ ਅੱਡ ਅੱਡ ਜੋ ਖੇਮੇ ਉਹ ਤਾਂ ਖੈਰ ਹਮੇਸ਼ਾ ਹੋਰ ਸਟੇਟਾਂ 'ਚ ਹੀ ਹੁੰਦੇ ਆ, ਤੇ ਪਰ ਉਹ ਪੂਰੇ ਸੂਬੇ ਦੇ ਵਿੱਚ ਕਾਂਗਰਸ ਦੀ ਕੀ ਪੋਜੀਸ਼ਨ ਆ ਜਾਂ ਹੋਰ ਆ ਉਹਨੂੰ ਇਕੱਠਾ ਕਰਨ 'ਚ ਕਾਮਯਾਬ ਨਹੀਂ ਹੋਏ। ਤੇ ਇਸੇ ਤਰ੍ਹਾਂ ਜਿਹੜੇ ਮਾਝੇ ਵਾਲੇ ਸਾਡੇ ਲੀਡਰ ਸੀ, ਭਾਵੇਂ ਸੁੱਖੀ ਰੰਧਾਵਾ ਸੀ, ਭਾਵੇਂ ਪ੍ਰਤਾਪ ਸਿੰਘ ਬਾਜਵਾ ਸੀ, ਹੁਣ ਪ੍ਰਤਾਪ ਸਿੰਘ ਬਾਜਵਾ ਦਾ ਖੁਦ ਆਪਣਾ ਬ੍ਰਦਰ ਜਿਹੜਾ ਹੈਗਾ ਉਹ MLA ਵੀ ਰਿਹਾ ਤੇ ਜਿਹੜਾ ਪਾਰਟੀ ਦਾ ਉਮੀਦਵਾਰ, ਉਦੋਂ ਬਾਅਦ ਉਹ ਬੀਜੇਪੀ ਚਲਾ ਗਿਆ, ਫਿਰ ਬੀਜੇਪੀ ਤੋਂ ਉਹਨੇ ਚੋਣ ਲੜੀ, ਉਹ ਹਾਰ ਗਿਆ, ਵੱਖਰੀ ਗੱਲ। ਤੇ ਉਹ ਇਸ ਤਰ੍ਹਾਂ ਖਿਲਰ ਪੁਲਰ ਗਏ ਸਾਰੇ ਵੀ ਕੋਈ ਪੰਜਾਬ ਦੇ ਵਿੱਚ ਕਾਂਗਰਸ ਨੂੰ ਇੱਕ ਮਜ਼ਬੂਤ ਇੱਕ ਜਿਹੜਾ ਸੀਗਾ ਪਾਰਟੀ ਦੀ ਇੱਕ ਯੂਨਿਟ ਦੇ ਵਜੋਂ ਕਿਤੇ ਲਿਜਾ ਹੀ ਨਹੀਂ ਸਕੇ। ਫਿਰ ਜਿਹੜੇ ਇਹਨਾਂ ਦੇ MP ਸੀ, ਕਮਾਲ ਦੀ ਗੱਲ ਦੇਖੋ ਵੀ ਸਭ ਤੋਂ ਵੱਧ MP ਸੀ ਇਸ ਵਾਰ ਕਾਂਗਰਸ ਦੇ ਜੋ ਸੈਂਟਰ ਦੇ ਵਿੱਚ ਜਾਂ ਕਹਿ ਲਓ ਕਿ ਆਪਣੇ ਪਾਰਲੀਮੈਂਟ ਦੇ ਵਿੱਚ। ਤੇ ਹੁਣ ਉਹਨਾਂ ਚੋਂ ਜਿਹੜੇ ਪ੍ਰਨੀਤ ਕੌਰ ਬੀਜੇਪੀ ਚਲੇ ਗਏ, ਆਪਣਾ ਰਵਨੀਤ ਬਿੱਟੂ ਬੀਜੇਪੀ ਦੇ ਵਿੱਚ ਚਲਿਆ ਗਿਆ, ਤੇ ਬਾਕੀਆਂ ਦਾ ਜਿਹੜਾ ਸੀ ਉਹ ਕੋਈ ਸਟੈਂਡ ਬਹੁਤਾ ਇਸ ਰੂਪ ਚ ਸਪਸ਼ਟ ਨਹੀਂ ਰਿਹਾ। ਚਲੋ ਠੀਕ ਹੈ, ਗੁਰਜੀਤ ਔਜਲੇ ਵਰਗੇ ਦੁਬਾਰਾ ਟਿਕਟ ਹਾਸਲ ਕਰਨ ਚ ਕਾਮਯਾਬ ਹੋ ਗਏ ਜਾਂ ਉਹ ਆਪਣੀ ਜਿਹੜੀ ਗੱਲ ਕਰਨ ਦੇ ਵਿੱਚ, ਸੋ ਇੱਦਾਂ ਦੇ ਕੁਛ ਜਿਹੜੇ ਇਸ਼ੂਜ਼ ਸੀਗੇ ਉਹਨਾਂ ਨੂੰ ਲੈ ਕੇ ਉਲਝ ਗਏ। ਸਭ ਤੋਂ ਵੱਡੀ ਇਹਨਾਂ ਨੂੰ ਜਿਹੜੇ ਭੰਬਲ ਭੂਸਾ ਪੈਦਾ ਹੋਇਆ ਇੱਥੇ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ, ਤੇ ਅਕਾਲੀਆਂ ਨੂੰ ਤਾਂ ਖੈਰ ਲੱਗਣਾ ਹੀ ਸੀ ਕਿ ਇਹ ਕਾਂਗਰਸੀਆਂ ਨੂੰ ਵੀ ਲੱਗਣ ਲੱਗ ਗਿਆ ਕਿ ਇਹ ਪਾਰਟੀ ਇੱਥੇ ਕਿੱਥੋਂ ਆ ਗਈ ਪੰਜਾਬ ਦੇ ਵਿੱਚ, ਇਹ ਸਾਡੀ ਤਾਂ ਹੁਣ ਦਾਲ ਹੀ ਨੀ ਗਲਣੀ। ਹਾਲਾਂਕਿ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਕਾਂਗਰਸ ਇੱਕ ਵੱਡੀ ਧਿਰ ਹੈਗੀ, ਆਪਾਂ ਮੈਂ ਉਹਦੇ ਕੋਲੇ ਚਲੋ ਜਿੰਨੇ ਵੀ ਹੈਗੇ ਆ MLA 17-18 ਉਹ ਲੈ ਕੇ ਉਹ ਜਿਹੜੇ ਹੈਗੇ ਆਪਣੀ ਇੱਕ ਮੁੱਖ ਵਿਰੋਧੀ ਪਾਰਟੀ ਆ, ਉਹਦੇ ਬਾਵਜੂਦ ਵੀ ਜਿਹੜਾ ਸੀ ਉਹਨਾਂ ਨੂੰ ਇਹ ਲੱਗਣ ਲੱਗ ਪਿਆ, ਤੇ ਉਹਨਾਂ ਨੂੰ ਫਿਰ ਇਹ ਹੋ ਗਿਆ ਕਿ ਸ਼ਾਇਦ ਕਾਂਗਰਸ ਦੇ ਵਿੱਚ ਉਹ ਸਰਵਾਈਵ ਨਾ ਕਰ ਸਕਣ, ਤੇ ਇਹ ਉਹ ਗੱਲ ਭੁੱਲ ਗਏ ਕਿ ਜਿਹੜੀ ਪਾਰਟੀ ਚੋਂ ਜਾ ਰਹੇ ਨੇ, ਭਾਵੇਂ ਉਹ BJP ਜਾ ਰਹੇ ਨੇ ਭਾਵੇਂ ਆਮ ਆਦਮੀ ਪਾਰਟੀ ਚ ਵੀ ਜੇ ਜਾ ਰਹੇ ਨੇ ਤਾਂ ਜਿਹੜੀ ਉੱਥੇ ਉਹਨਾਂ ਦੀ ਸਰਵਾਈਵਲ ਕਿੱਦਾਂ। ਸੋ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਇਹ ਸਾਰਾ ਕੁਛ ਜਿਹੜੀ ਸੀਟਾਂ ਦੀ ਵੰਡ ਨੂੰ ਜਿਹੜਾ ਹੈ ਲੈ ਕੇ ਹੋਇਆ, ਇਹੀ ਕਾਰਨ ਹੈ ਜਿਹੜਾ ਰਣਜੋਤ ਜੀ ਤੁਹਾਨੂੰ ਵੀ ਐਡੀ ਦੂਰ ਬੈਠਣ ਨੂੰ ਇਹ ਲੱਗ ਰਿਹਾ, ਸਾਨੂੰ ਵੀ ਇੱਥੇ ਬੈਠਣ ਲੱਗ ਰਿਹਾ ਕਿ ਅਜੇ ਤੱਕ ਇੱਕ ਵੀ ਤੁਸੀਂ ਉਮੀਦਵਾਰ ਤੇ ਇਹ ਨਹੀਂ ਕਹਿ ਸਕਦੇ ਕਿ ਇਹ ਪੱਕਾ 100% ਜਿਹੜਾ ਹੈਗਾ ਇਹਨੇ ਜਿੱਤ ਜਾਣਾ ਹੈ ਜਾਂ ਇਹਨੇ ਆਪਣੀ ਸੀਟ ਕੱਢ ਦੇਣੀ ਹੈ। ਇਸ ਤਰ੍ਹਾਂ ਦਾ ਜਿਹੜਾ ਹੈਗਾ ਮਾਹੌਲ ਉਹ ਇਸੇ ਕਰਕੇ ਜਿਹੜਾ ਹੈ ਬਣਿਆ। ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਇੱਥੇ ਆਮ ਆਦਮੀ ਪਾਰਟੀ ਨਾਲ ਰਲ ਕੇ ਗੱਲ ਬਣ ਜਾਂਦੀ ਕਿਤੇ ਸੀਟਾਂ ਦੀ ਲੈ ਦੇ ਹੋ ਜਾਂਦੀ ਤਾਂ ਫਿਰ ਸ਼ਾਇਦ ਜਿਹੜੀ ਸੀ ਉਹ ਕਿਸੇ ਨਾ ਕਿਸੇ ਦੂਜੀਆਂ ਪਾਰਟੀਆਂ ਅਕਾਲੀ ਦਲ BJP ਨੂੰ ਇਹ ਸਿੱਧੀ ਟੱਕਰ ਦੇ ਸਕਦੇ ਸੀ
ਜੀ। ਬਿਲਕੁਲ, ਬਾਕੀ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤੇ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਵੀ ਉਮੀਦਵਾਰ ਇੱਦਾਂ ਦਾ ਨਹੀਂ ਇਸ ਵਾਰੀ ਲੱਗ ਰਿਹਾ ਜਿਹਦੇ ਉੱਤੇ ਇਹ ਕਿਹਾ ਜਾ ਸਕਦਾ ਹੋਵੇ ਵੀ ਹਾਂ ਆਹ ਤੇ ਭਾਈ ਜਿੱਤ ਜਾਊਗਾ ਪੱਕਾ, ਤੇ ਬਾਕੀ ਦਾ ਕੋਈ ਪਤਾ ਨਹੀਂ। ਸੋ ਹੁਣ ਉਦਾਂ ਦੇ ਹਾਲਾਤ ਹੋ ਗਏ ਨੇ ਜਾਂ ਆਪਾਂ ਇੱਦਾਂ ਕਹਿ ਲਈਏ ਕਿ ਅੱਜ ਕੱਲ੍ਹ ਦੀ ਜਿਹੜੀ ਇਲੈਕਸ਼ਨ ਹੈ ਉਹ ਪਹਿਲਾਂ ਵਾਲੀ ਹੁਣ ਇਲੈਕਸ਼ਨ ਨਹੀਂ ਰਹੀ, ਹੁਣ ਮਾਹੌਲ ਚਾਲ ਕਾਫੀ ਜ਼ਿਆਦਾ ਬਦਲ ਚੁੱਕੇ ਨੇ, ਹੁਣ ਉਹ ਚੀਜ਼ਾਂ ਨਹੀਂ ਵੇਖਣ ਦੇ ਵਿੱਚ ਰਹਿ ਗਈਆਂ ਕਿ ਜਿੱਦਾਂ ਪਤਾ ਹੀ ਹੁੰਦਾ ਸੀ ਕਿ ਅਕਾਲੀਆਂ ਦੀ ਸੀਟ ਆ ਅਤੇ ਆਹ ਹੁਣ ਕਾਂਗਰਸੀਆਂ ਦੀ ਸੀਟ ਆ। ਸੋ ਇੱਧਰ ਜਿਹੜੇ ਇੱਕ ਹੋਰ ਖਬਰ ਤੁਸੀਂ ਸਾਂਝੀ ਕੀਤੀ ਸੀ ਜਿਹਦੇ ਵਿੱਚ ਕਿ ਹੁਣ ਉਮੀਦਵਾਰ ਜਿਹੜੇ ਐਵੇਂ ਕੰਢੇ 'ਤੇ ਆ ਕੇ ਵੀ ਜਿਹੜੇ ਐਵੇਂ ਦਲ ਬਦਲੀਆਂ ਕਰੀ ਜਾਂਦੇ ਨੇ, ਜਿੱਦਾਂ ਸੂਰਤ ਤੋਂ ਗੱਲ ਤੁਸੀਂ ਕੀਤੀ, ਇੰਦੌਰ ਦੇ ਜਿਹੜੇ ਹੁਣ ਇੱਕ ਕੈਂਡੀਡੇਟ ਕਾਂਗਰਸ ਦਾ ਉਹਦੀ ਤੁਸੀਂ ਗੱਲ ਕੀਤੀ। ਸੋ ਇਸ ਲਿਹਾਜ਼ ਦੇ ਨਾਲ ਤਾਂ ਫਿਰ ਜਿੱਤਿਆਂ ਦਾ ਵੀ ਕੋਈ ਕੋਈ ਯਕੀਨ ਨਹੀਂ ਆ ਵੀ ਜਿੱਤ ਕੇ ਕਿਸੇ ਹੋਰ ਪਾਰਟੀ ਤੋਂ ਕਿਸੇ ਹੋਰ ਪਾਰਟੀ 'ਚ ਚਲੇ ਜਾਣ, ਫਿਰ ਇਲੈਕਸ਼ਨ ਦਾ ਰਹਿ ਕੀ ਗਿਆ, ਫਿਰ ਵੋਟਾਂ ਦਾ ਤਾਂ ਕਨਸੈਪਟ ਹੀ ਖਤਮ ਹੋ ਗਿਆ।
ਦੇਖੋ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਸਮੱਸਿਆ ਭਾਰਤ ਵਰਗੇ ਦੇਸ਼ ਵਾਸਤੇ ਇੱਕ ਵੱਡੀ ਬੜਾ ਵੱਡਾ ਇੱਕ ਚੈਲੰਜ ਹੈ, ਇਹ ਬੜੀ ਵੱਡੀ ਚੁਣੌਤੀ ਸਾਡੇ ਇਲੈਕਟੋਰਲ ਸਿਸਟਮ ਦੀ ਚੁਣੌਤੀ ਹੈ ਜੀ। ਤੇ ਇਹ ਜੇ ਏਦਾਂ ਜੇ ਰਹਿੰਦੀ ਹੈ ਗੱਲ ਤਾਂ ਕੋਈ ਵੀ ਬੰਦਾ ਪੈਸੇ ਦੇ ਜ਼ੋਰ ਤੇ, ਕਾਰਪੋਰੇਟ ਘਰਾਣਿਆਂ ਦੀ ਮਦਦ ਦੇ ਜ਼ੋਰ ਤੇ ਜਾਂ ਆਪਣੇ ਕੇਂਦਰੀ ਏਜੰਸੀਆਂ ਦੀ ਜ਼ੋਰ ਤੇ, ਚਲੋ ਇਹ ਸ਼ੁਰੂਆਤ ਭਾਵੇਂ ਹੁਣ BJP ਨੇ ਕੀਤੀ ਹੈ ਕਿ CBI ਨੂੰ ਵੀ ਵਰਤ ਲਓ, ਇੱਥੇ ED ਨੂੰ ਵੀ ਵਰਤ ਲਓ, ਹੋਰ ਨੂੰ ਵੀ ਵਰਤ ਲਓ, ਤੇ ਇੱਥੇ ਫਿਰ ਗੱਲ ਤਾਨਾਸ਼ਾਹੀ ਵੱਲ ਜਿਹੜੀ ਆ ਉਹ ਵੱਧ ਰਹੀ ਹੈ। ਤੇ ਅਕਸਰ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਨੇ, ਇੰਡੀਆ ਗਠਜੋੜ ਵਾਲੇ ਵੀ ਕਹਿ ਰਹੇ ਨੇ ਹੋਰ ਵੀ ਕਿ ਜੇ ਇਸ ਵਾਰੀ BJP ਸੱਤਾ 'ਚ ਆਉਂਦੀ ਹੈ ਤੇ ਦੋਵਾਂ ਸ਼ਾਇਦ ਚੋਣਾਂ ਨਾ ਹੋਣ। ਮੇਰਾ ਖਿਆਲ ਇਹ ਤਾਂ BJP ਨੇ ਸ਼ੁਰੂਆਤ ਕਰ ਹੀ ਦਿੱਤੀ ਹੈ, ਪਹਿਲਾਂ ਸੂਰਤ ਤੋਂ ਜਿਹੜਾ ਹੈਗਾ ਅਨਪੋਜ਼ਡ ਆਪਣਾ ਉਮੀਦਵਾਰ ਜਿਤਾ ਲਿਆ, ਹੁਣ ਇੱਥੇ ਵੀ ਜਿਹੜਾ ਹੈਗਾ ਮੁੱਖ ਵਿਰੋਧੀ ਜਿਹੜਾ ਸੀਗਾ ਉਹ ਕਾਂਗਰਸ ਦੇ ਉਮੀਦਵਾਰ ਸੀ ਤੇ ਉਹ ਕਾਂਗਰਸ ਦੇ ਜਿਹੜਾ ਹੈ ਉਮੀਦਵਾਰ ਨੇ ਆਪਣੇ ਕਾਗਜ਼ੇ ਵਾਪਸ ਲਏ। ਦੂਜੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਹਨਾਂ ਦਾ ਜਾਂ ਆਜ਼ਾਦ ਨੇ, ਉਹਨਾਂ ਦੀ ਕੀ ਹੈਸੀਅਤ ਹੈ ਕਿ ਉਹ ਕਿਤੇ ਚੋਣ ਲੜ ਸਕਣ ਜਾਂ ਹੋਰ। ਸੋ ਇਹ ਇੱਕ ਤਰੀਕੇ ਦਾ ਇੱਕ ਗਰਾਊਂਡ ਮੈਦਾਨ ਸਾਫ ਕਰਨ ਵਾਲੀ ਕਿ ਵਿਰੋਧੀ ਧਿਰ ਦੀ ਟੀਮ ਨੂੰ ਪਹੁੰਚਣੀ ਨਾ ਜਾਵੇ ਮੈਦਾਨ ਚ ਪਹਿਲਾਂ ਹੀ, ਜਾਂ ਉਹਨਾਂ ਨੂੰ ਕਿਡਨੈਪ ਕਰ ਲਓ ਜਾਂ ਕਿਸੇ ਵੀ ਕਰ ਲਓ, ਕਈ ਵਾਰੀ ਖੇਡਾਂ ਦੇ ਵਿੱਚ ਏਦਾਂ ਹੁੰਦਾ। ਤੇ ਇਹ ਜਿਹੜੀ ਇਹ ਬਹੁਤ ਮੈਂ ਸਮਝਦਾ ਕਿ ਸਿਆਸਤ ਦੀ ਮਾੜੀ ਜਿਹੜੀ ਹੈ ਇਹ ਖੇਡ ਹੈ, ਇਹ ਫਿਰ ਕਿਤੇ ਇਹ ਰੁਕਣੀ ਨਹੀਂ ਹੈ। ਦੇਖੋ ਇਹਦੇ ਚ ਚੋਣ ਕਮਿਸ਼ਨ ਸਿੱਧਾ ਸਿੱਧਾ ਜਿਹੜਾ ਹੈਗਾ ਜ਼ਿੰਮੇਵਾਰ ਹੈ, ਜੋ ਜਿਹੜਾ ਹੈ ਇਸ ਵੇਲੇ ਪੂਰੀ ਤਰ੍ਹਾਂ ਸੱਤਾਧਾਰੀ ਧਿਰ ਦੀ ਜਿਹੜੀ ਉਹ ਮਦਦ ਕਰ ਰਿਹਾ, ਕਿਉਂਕਿ ਹੁਣ ਜਿਹੜਾ ਇੱਕ ਸਾਡਾ ਵੋਟਿੰਗ ਸਿਸਟਮ ਹੈ ਜਿਹੜਾ ਉਹਦੇ ਵਿੱਚ ਨੋਟਾ ਵੀ ਜਿਹੜਾ ਹੈਗਾ ਉਹ ਇੱਕ ਕੈਂਡੀਡੇਟ ਹੈ ਆਪਣੇ ਤੌਰ ਤੇ, ਤੇ ਇਹ ਜਿਹੜਾ ਹੈ ਚੋਣ ਕਮਿਸ਼ਨ ਨੇ ਲਾਗੂ ਕੀਤਾ, ਇਹ ਤਾਂ ਹੈ ਨੀ ਕਿ ਉਹ ਐਵੇਂ ਆ ਗਿਆ। ਤੇ ਜਿਹਦਾ ਮਤਲਬ ਇਹ ਹੁੰਦਾ ਵੀ ਜੇ ਤੁਹਾਨੂੰ ਕੋਈ ਵੀ ਕੈਂਡੀਡੇਟ ਪਸੰਦ ਨਹੀਂ ਤਾਂ ਤੁਸੀਂ ਨੋਟਾ ਦਾ ਬਟਨ ਦਬਾ ਸਕਦੇ ਹੋ, ਤੇ ਮਤਲਬ ਕਿ ਇਹਦਾ ਮਤਲਬ ਹੈਗਾ ਵੀ ਨੋਟਾ ਦਾ ਮਤਲਬ ਵੀ ਜਿਹੜੇ ਉੱਪਰਲੇ ਕੈਂਡੀਡੇਟ ਨੇ ਤੇ ਨਾਟ ਆਫ ਦਾ ਜਿਹੜਾ ਅਭਾਵ ਦਾ ਮਤਲਬ ਵੀ ਮੈਨੂੰ ਕੋਈ ਵੀ ਇਹਨਾਂ ਚੋਂ ਪਸੰਦ ਨਹੀਂ, ਲਾਸਟ ਦੇ ਵਿੱਚ ਨੋਟਾ ਦਾ ਬਟਨ ਜਿਹੜਾ ਉਹ ਦਿੱਤਾ ਜਾਂਦਾ। ਪਰ ਜੇ ਹੁਣ ਤੁਸੀਂ ਅਨਪੋਜ਼ਡ ਜਿਹੜਾ ਡਿਕਲੇਅਰ ਕਰਤਾ ਫਰਜ਼ ਕੀਤਾ ਤੇ ਉਹ ਫਿਰ ਨੋਟਾ ਕਿੱਥੇ ਗਿਆ? ਤੇ ਇਹ ਇੱਕ ਬੜਾ ਇੱਕ ਸੰਵਿਧਾਨਕ ਇਸ਼ੂ ਵੀ ਹੈ, ਇੱਕ ਲੀਗਲੀ ਪੁਆਇੰਟ ਵੀ ਹੈ ਜਾਂ ਹੋਰ ਹੈ, ਤੇ ਪਰ ਇਹ ਜਿਹੜਾ ਮੈਨੂੰ ਤਰੀਕਾ ਲੱਗਦਾ ਇਹ ਬਿਲਕੁਲ ਹੈ, ਇਹ ਗਲਤ ਹੈ ਕਿ ਇਸ ਤਰੀਕੇ ਦੇ ਨਾਲ ਡਰਾ ਧਮਕਾ ਕੇ ਕਾਂਗਰਸ ਨੇ ਅਖਰ ਕਹਿ ਦਿੱਤਾ ਕਿ ਜਿਸ ਤਰੀਕੇ ਦਾ ਉਹ ਕੈਂਡੀਡੇਟ ਦੀਆਂ ਐਜੂਕੇਸ਼ਨ ਇੰਸਟੀਚਿਊਟ ਹੈ ਜਾਂ ਹੋਰ ਹੈ, ਤੇ ਉਹਨੂੰ ਬਿਲਕੁਲ ਜ਼ਰੂਰ ਬਿਨਾਂ ਸ਼ੱਕ ਉਹਨੂੰ ਡਰਾਇਆ ਗਿਆ, ਤੇ ਇਹੀ ਕਾਰਨ ਹੈ ਕਿ ਉਹਨੇ ਜਿਹੜੇ ਕਾਗਜ਼ ਵਾਪਸ ਲੈ ਲਏ ਨੇ। ਜਿਹੜੀ ਤੁਸੀਂ ਗੱਲ ਰਣਜੋਤ ਜੀ ਕੀਤੀ ਹੈ ਉਹ ਬਿਲਕੁਲ ਵਾਜਬ ਹੈ ਵੀ ਜੇ ਇਹ ਚੋਣ ਜਿੱਤ ਵੀ ਜਾਂਦੇ ਨੇ ਫਿਰ ਇਹਨਾਂ ਤੇ ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਉਹ ਦੂਜੀ ਪਾਰਟੀ ਚ ਨਹੀਂ ਜਾਣਗੇ ਜਾਂ ਕਾਂਗਰਸ ਦੇ ਨਾਲ ਹੀ ਰਹਿਣਗੇ? ਠੀਕ ਹੈ ਇੱਥੇ ਐਂਟੀ ਡਿਫੈਕਸ਼ਨ ਲਾ ਹੈਗਾ, ਪਰ ਜਿਸ ਤਰੀਕੇ ਦੇ ਨਾਲ ਐਕਸਰਸਾਈਜ਼ ਬੀਜੇਪੀ ਨੇ ਪਿਛਲੇ 5 ਸਾਲਾਂ ਦੇ ਵਿੱਚ ਕੀਤੀਆਂ ਵੱਖ ਵੱਖ ਥਾਂ ਤੇ, ਸਭ ਤੋਂ ਜਿਹੜੀ ਲੇਟੈਸਟ ਜਿਹੜੀ ਉਦਾਹਰਨ ਹੈ ਉਹ ਸਾਡੇ ਸਾਹਮਣੇ ਜਿਹੜੀ ਹੈ ਉਹ ਮਹਾਰਾਸ਼ਟਰ ਦੀ ਹੈ ਤੇ ਬਿਹਾਰ ਦੀ ਹੈ, ਕਿ ਕਿਸ ਤਰ੍ਹਾਂ ਤੁਸੀਂ ਭੰਨ ਤੋੜ ਕਰਕੇ ਜਾਂ ਪਾਰਟੀ ਨੂੰ ਸੰਨ ਲਾ ਕੇ ਜਾਂ ਹੋਰ ਹੈ, ਉਹਨੂੰ ਪਤਾ ਹੈ ਕਿ ਇੰਨੇ ਜਿਹੜੇ ਹੈਗੇ ਆ ਉਮੀਦਵਾਰ ਜੇ ਇੰਨੇ ਆ ਜਾਂਦੇ ਆ ਤਾਂ ਇੱਕ ਵੱਖਰਾ ਧੜਾ ਬਣ ਜਾਏਗਾ ਜਾਂ ਹੋਰ ਹੈ, ਤੇ ਮੇਰਾ ਖਿਆਲ ਹੈ ਉਹ ਏਦਾਂ ਸਰਕਾਰਾਂ ਤੋੜਨ ਵਾਲਾ ਜਾਂ ਆਪ ਕਬਜ਼ਾ ਕਰਨ ਵਾਲਾ ਜਿਹੜਾ ਹੈਗਾ ਇਹ ਵੀ ਜਿਹੜਾ ਸਿਲਸਿਲਾ ਇੱਥੇ ਸ਼ੁਰੂ ਹੋ ਚੁੱਕਾ ਹੈ। ਤੇ ਪਰ ਲੋਕਤੰਤਰ ਵਾਸਤੇ ਜਾਂ ਜਮਹੂਰੀਅਤ ਵਾਸਤੇ ਗੱਲਾਂ ਜਿਹੜੀਆਂ ਬਹੁਤ ਖਤਰਨਾਕ ਨੇ ਕਿ ਜਿਹੜੀ ਪਾਰਟੀ ਨੂੰ ਲੱਗਦਾ ਕਿ ਹੁਣ ਮੇਰਾ ਰਾਜ ਆ ਗਿਆ ਮੇਰਾ ਜਾਵੇ ਹੀ ਨਾ ਤੇ ਅਸੀਂ ਰਹੀਏ, ਕਿਉਂਕਿ ਉਹ ਤਾਂ ਹੁਣ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਹਿੱਕ ਥਾਪੜ ਕੇ ਕਹਿ ਰਹੇ ਨੇ ਕਿ ਮੈਂ ਤੀਜੀ ਵਾਰ ਬਣਨਾ ਹੀ ਬਣਨਾ, ਤੇ ਹਾਲਾਂਕਿ ਇਹ ਜਿਹੜਾ ਹੈਗਾ ਇਹ ਗੱਲ ਪੋਲੀਟੀਕਲੀ ਇਸ ਪਾਸੇ ਨਹੀਂ ਆਉਣੀ ਚਾਹੀਦੀ। ਕੋਈ ਵਰਕਰ ਕਹੇ ਕਿ ਹਾਂ ਅਸੀਂ ਦੁਬਾਰਾ ਬਣਾਵਾਂਗੇ ਪ੍ਰਧਾਨ ਮੰਤਰੀ, ਕੋਈ ਆਮ ਨਾਗਰਿਕ ਕਹੇ ਕਿ ਸਾਨੂੰ ਕੰਮ ਪਸੰਦ ਹੈ ਪ੍ਰਧਾਨ ਮੰਤਰੀ ਦਾ, ਅਸੀਂ ਫੇਰ ਸਾਡੀ ਇੱਛਾ ਹੈ ਕਿ ਇਹੀ ਬਣੇ, ਉਹ ਤਾਂ ਗੱਲ ਇੱਕ ਉਹਦੇ ਵਿੱਚ ਤਾਂ ਇੱਕ ਗ੍ਰੇਸ ਹੈ ਗੱਲ ਦੇ ਵਿੱਚ, ਤੇ ਪਰ ਜੇ ਖੁਦ ਹੀ ਉਹ ਕਹੀ ਜਾਵੇ ਇੱਕ ਥਾਪੜ ਕੇ ਮੈਂ ਆਹ ਗਰੰਟੀ ਦਿੱਤੀ ਹੈ ਤੇ ਹੁਣ ਮੈਂ ਅਗਲੇ ਵਾਰੀ ਐਂ ਕਰੂੰਗਾ ਜਦੋਂ ਮੈਂ ਹੁਣ ਆ ਹੀ ਜਾਣਾ ਮੈਂ ਤਾਂ ਹਰ ਹਾਲਤ ਚ, ਮੈਨੂੰ ਕੋਈ ਰੋਕ ਨਹੀਂ ਸਕਦਾ, ਇਹ ਕਮਾਲ ਦੀ ਇੱਕ ਗੱਲ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਜਿਹੜਾ ਨਵਾਂ ਇੱਕ ਮੋੜ ਸ਼ੁਰੂ ਹੋ ਗਿਆ। ਠੀਕ ਹੈ ਕਾਂਗਰਸ ਵੇਲੇ ਵੀ ਜਦੋਂ ਕਾਂਗਰਸ ਜ਼ਿਆਦਾ ਜ਼ੋਰ ਰਿਹਾ ਤੇ ਖਾਸ ਕਰਕੇ 70ਵੇਂ 80ਵੇਂ ਦੇ ਦਹਾਕਿਆਂ ਦੇ ਵਿੱਚ ਉਦੋਂ ਉਹ ਵੀ ਭਾਵੇਂ ਮਨਮਾਨੀਆਂ ਜਾਂ ਏਦਾਂ ਦੀ ਚੱਲਦੀ ਰਹੀ ਹੈ ਗੱਲ, ਪਰ ਉਹ ਇਸ ਲੈਵਲ ਤੇ ਫੇਰ ਵੀ ਨਹੀਂ ਸੀ ਜੇ ਜਿਸ ਲੈਵਲ ਤੇ ਜਿਹੜੀ ਹੁਣ ਚੱਲੀ ਹੈ। ਦੋ ਤਿੰਨ ਗੱਲਾਂ ਜਿਹੜੀਆਂ ਨੇ ਇਸ ਦੇਸ਼ ਦੇ ਵਿੱਚ ਬਹੁਤ ਖਤਰਨਾਕ ਹੋ ਗਈਆਂ ਨੇ, ਇੱਕ ਤਾਂ ਇਹ ਹੈ ਕਿ ਤੁਸੀਂ ਪੋਲਰਾਈਜੇਸ਼ਨ ਧਰਮ ਦੇ ਆਧਾਰ ਤੇ ਮਜ਼ਹਬ ਦੇ ਆਧਾਰ ਤੇ ਕਰ ਰਹੇ ਹੋ, ਤੇ ਉਸ ਮਜ਼ਹਬ ਨੂੰ ਤਾਂ ਐਵੇਂ ਤੁਸੀਂ ਇੱਕ ਦਿਖਾ ਰਹੇ ਹੋ ਇੱਕ ਲਾਰਾ, ਤੇ ਜਿਹੜੀ ਹੈਲਪ ਤੁਸੀਂ ਵੱਡੇ ਕਾਰਪੋਰੇਟ ਘਰਾਣਾ ਦੀ ਕਰ ਰਹੇ ਹੋ ਜੋ ਸਾਹਮਣੇ ਸਾਰਾ ਕੁਛ ਕਾਗਜ਼ਾਂ ਦੇ ਵਿੱਚ ਪਿਆ। ਸੋ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਬਣਨਾ, ਹੁਣ ਅੱਗੇ ਵੋਟਰ ਕਿੰਨੇ ਕੁ ਸਿਆਣੇ ਆ ਜਾਂ ਕੀ ਇਹ ਤੋਂ ਕੁਛ ਸਬਕ ਸਿੱਖਦੇ ਆ ਜਾਂ ਨਹੀਂ ਸਿੱਖਦੇ, ਅਤੇ ਇਹ ਤਾਂ ਹੁਣ ਸਾਡੇ ਕੋਲੇ ਜਿਹੜਾ ਫੈਸਲਾ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ।
ਜੀ ਬਿਲਕੁਲ, ਇਹ ਹੁਣ ਲੋਕ ਦੱਸਣਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਕਿਹੜੀਆਂ ਨਹੀਂ, ਪਰ ਜਿਹੜੇ ਹਿਸਾਬ ਦਾ ਹੁਣ ਮਾਹੌਲ ਚੱਲ ਰਿਹਾ ਵਾ ਉਹਦੇ ਲਿਹਾਜ਼ ਨਾਲ ਜੇ ਵੇਖੀਏ ਤਾਂ ਲੋਕਾਂ ਦੇ ਹੱਥ ਵੱਸ ਵੀ ਕੁਛ ਨਹੀਂ ਆ, ਲੋਕੀ ਤਾਂ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ ਸਿਰਫ ਵੋਟਾਂ ਹੀ ਪਾ ਸਕਦੇ ਆ, ਪਰ ਜਦੋਂ ਜੋ ਮਾਹੌਲ ਚੱਲ ਰਿਹਾ ਵਾ ਉਸ ਤੋਂ ਬਾਅਦ ਫਿਰ ਨਾ ਜਿੱਤਿਆਂ ਦੀ ਕੋਈ ਗਰੰਟੀ ਅਤੇ ਨਾ ਕੋਈ ਖੜਿਆਂ ਦੀ ਗਰੰਟੀ, ਸੋ ਜਾਏ ਇਹਦੇ ਵਿੱਚ ਹੁਣ ਸਮਾਂ ਦੱਸੂਗਾ ਕਿ ਕਿਹੜੇ ਪਾਸੇ ਨੂੰ ਹਾਲਾਤ ਜਾਂਦੇ ਨੇ। ਇਜਾਜ਼ਤ ਲੈਂਦੇ ਹਾਂ ਜੀ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਭਾਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਹਾਂਜੀ ਧੰਨਵਾਦ।
ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।